ਜੁਗਾਦਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕੀਤਾ ਹੈ ਉਹ ਹੈ ਜੋਤਕੀ। ਜੋਤਕੀ ਲਫ਼ਜ਼ ਜੋ ਹੈ ਇਸਦਾ ਦੂਸਰਾ ਅਰਥ ਹੈ ਜੋਤਿਸ਼। ਜੋਤਿਸ਼ ਦਾ ਕੀ ਭਾਵ ਹੈ ਇਸ ਜਗਤ ਦੇ ਵਿੱਚ, ਇਸ ਨੂੰ ਗੁਰੂ ਸਾਹਿਬ ਅੱਜ ਸਪਸ਼ਟ ਕਰਨਗੇ ਔਰ ਕਿਸ ਤਰੀਕੇ ਦੇ ਨਾਲ ਇਹ ਲਫ਼ਜ਼ ਜੋ ਹੈ ਇਸਦਾ ਉਲਟਾ ਅਰਥ ਲੈ ਕਰਕੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਕਈ ਤਰੀਕੇ ਦੇ ਵਿਕਾਰਗ੍ਰਸਤ ਕ੍ਰਮ ਗ੍ਰਹਿਣ ਕਰਕੇ ਆਪਣੇ ਆਪ ਨੂੰ ਆਵਾਗਮਨ ਦੇ ਵਿੱਚ ਫਸਾ ਲੈਂਦੀ ਹੈ। ਗੁਰੂ ਸਾਹਿਬ ਇਹ ਸਾਰੇ ਪਹਿਲੂ ਨੂੰ ਅੱਜ ਸਪਸ਼ਟ ਕਰਨਗੇ। ਅੱਗੇ ਹੋਣ ਵਾਲੀ ਕੋਈ ਵੀ ਘਟਨਾ ਉਸਦਾ ਅੰਦਾਜ਼ ਕਰਨਾ ਜਾਂ ਉਸਦੇ ਬਾਰੇ ਵਿਚਾਰ ਕਰਨੀ ਕਿ ਅੱਗੇ ਕੀ ਹੋਣਾ ਹੈ ਔਰ ਉਸਨੂੰ ਵਿਚਾਰ ਕਰਕੇ ਉਸਦੇ ਨਿਵਾਰਨ ਲਈ ਕੁਛ ਉਪਾਅ ਕਰਨੇ, ਇਸ ਨੂੰ ਜੋਤਿਸ਼ ਕਿਹਾ ਜਾਂਦਾ ਹੈ। ਇਸ ਜਗਤ ਦੇ ਵਿੱਚ ਕਿਆ ਗਰੀਬ ਕਿਆ ਅਮੀਰ ਜਿਤਨੀਆਂ ਵੀ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਆਉਂਦੀਆਂ ਹਨ ਇਹ ਸਾਰੀਆਂ ਦੀਆਂ ਸਾਰੀਆਂ ਜੋ ਹਨ ਇਸ ਚੀਜ਼ ਨੂੰ ਜਾਣਨਾ ਚਾਹੁੰਦੀਆਂ ਨੇ ਕਿ ਆਉਣ ਵਾਲਾ ਜੋ ਸਮੇਂ ਹੈ ਉਹ ਕਿਸ ਭਾਵ ਨੂੰ ਲੈ ਕਰਕੇ ਆ ਰਿਹਾ ਹੈ। ਪਰ ਗੁਰੂ ਘਰ ਦੇ ਵਿੱਚ ਸੰਤਾਂ ਨੇ ਆਪਣੀ ਬਾਣੀ ਦੇ ਜ਼ਰੀਏ ਇਹ ਸਾਰੇ ਪਹਿਲੂ ਨੂੰ ਸਪਸ਼ਟ ਕੀਤਾ ਹੈ ਕਿ ਜੋ ਕੁਛ ਵੀ ਅੱਗੇ ਹੋਣਾ ਹੈ ਉਹ ਪਹਿਲੇ ਤੋਂ ਹੀ ਨਿਸ਼ਚਿਤ ਹੈ। ਕੋਈ ਵੀ ਜੀਵਾਤਮਾ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਕਿਸੇ ਵੀ ਕਿਰਿਆ ਦੇ ਦੁਆਰਾ ਉਸਦੀ ਰੇਖ ਨੂੰ ਬਦਲ ਨਹੀਂ ਸਕਦੀ, ਯਾਨੀ ਕਿ ਜੋ ਕੁਛ ਹੋਣਾ ਹੈ ਉਹ ਨਿਸ਼ਚਿਤ ਹੈ। ਇਹ ਜੀਵਾਤਮਾ ਪਿਛਲੇ ਜਨਮਾਂ ਦੇ ਵਿੱਚ ਜੋ ਵੀ ਕਰ ਚੁੱਕੀ ਹੈ ਕਿਸੇ ਵੀ ਤਰੀਕਿਆਂ ਦੀ ਸੂਖਮ ਜਾਂ ਸਥੂਲ ਰੂਪ ਦੇ ਵਿੱਚ ਜੈਸੀ ਵੀ ਕਿਰਿਆ ਇਸਨੇ ਕੀਤੀ ਹੈ ਉਸਦਾ ਬੰਧਨ ਦਾ ਜੋ ਪ੍ਰਭਾਵ ਹੈ ਉਸ ਨੂੰ ਲੈ ਕਰਕੇ ਇਸ ਜੀਵਾਤਮਾ ਨੂੰ ਜਨਮ ਦਿੱਤਾ ਜਾਂਦਾ ਹੈ ਔਰ ਉਸੀ ਨੂੰ ਅਸੀਂ ਇਸ ਜਨਮ ਦੇ ਵਿੱਚ ਭੋਗਣਾ ਹੈ ਔਰ ਬੜੇ ਅੱਛੇ ਤਰੀਕੇ ਦੇ ਨਾਲ ਪਿਆਰ ਦੇ ਨਾਲ ਇਸ ਦੇਹ ਦੇ ਉੱਪਰ ਭੋਗਣਾ ਹੈ ਔਰ ਇਸੀ ਨੂੰ ਗੁਰੂ ਘਰ ਦੇ ਵਿੱਚ ਸੰਤਾਂ ਨੇ ਉਪਦੇਸ਼ ਕਹਿ ਕਰਕੇ ਇਸ ਦੇ ਵਿੱਚ ਉਪਾਲਣਾ ਕੀਤੀ ਹੈ ਕਿ ਇਸ ਦੇ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਰਹਿ ਕਰਕੇ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰਨਾ ਹੈ। ਇਸ ਚੀਜ਼ ਦੀ ਵਿਚਾਰ ਨਹੀਂ ਕਰਨੀ ਕਿ ਅੱਗੇ ਕੀ ਹੋਣਾ ਹੈ, ਕਿਉਂ? ਕਿਉਂਕਿ ਇਹ ਨਿਸ਼ਚਿਤ ਹੈ। ਇਸ ਜਗਤ ਦੇ ਵਿੱਚ ਜਿਤਨੀ ਵੀ ਜੀਵਾਤਮਾ ਆਉਂਦੀਆਂ ਨੇ ਇਹਨਾਂ ਨੂੰ ਚਾਰ ਵਰਣਾਂ ਦੇ ਵਿੱਚ ਸੰਤਾਂ ਨੇ ਤਬਦੀਲ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਹੈ ਇਹਨਾਂ ਲੋਕਾਂ ਦੇ ਵਿੱਚ ਆਉਂਦੀ ਹੈ ਅਲੱਗ ਅਲੱਗ ਦੁਨੀਆਂ ਦੇ ਵਿੱਚ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਅਸੀਂ ਸੂਖਮ ਰੂਪ ਦੇ ਨਾਲ ਵਿਚਾਰ ਕਰਾਂਗੇ ਤਾਂ ਉਸ ਤੋਂ ਸਾਨੂੰ ਪਤਾ ਚੱਲੇਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਪਹਿਲੇ ਔਰ ਬੜੇ ਸੂਖਮ ਤਰੀਕੇ ਦੇ ਨਾਲ ਬੜੇ ਤਕਨੀਕੀ ਪਹਿਲੂ ਨੂੰ ਮੁੱਖ ਰੱਖ ਕਰਕੇ ਵਿਚਾਰ ਕਰਕੇ ਇਹ ਕਹੀਆਂ ਗਈਆਂ ਨੇ ਔਰ ਇਹਨਾਂ ਨੂੰ ਅਸੀਂ ਚਾਹ ਕਰਕੇ ਵੀ ਬਦਲ ਨਹੀਂ ਸਕਦੇ। ਯਾਨੀ ਕਿ ਜਿਤਨੇ ਵੀ ਅਸੀਂ ਅੰਦਾਜ਼ ਲਗਾਉਂਦੇ ਨੇ ਇਹ ਸਾਰੇ ਦੇ ਸਾਰੇ ਸੰਯੋਗ ਔਰ ਵਿਯੋਗ ਦੇ ਨਾਲ ਜੁੜੇ ਹੋਏ ਨੇ। ਸੰਯੋਗ ਔਰ ਵਿਯੋਗ ਦੀ ਜੋ ਤੁਕ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਉਸਦਾ ਕੀ ਭਾਵ ਹੈ? ਸੰਯੋਗ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਇਸ ਜਗਤ ਦੇ ਵਿੱਚ ਕਿਸੇ ਰਿਜ਼ਲਟ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਿਸੇ ਨਤੀਜੇ 'ਤੇ ਪਹੁੰਚਣਾ ਚਾਹੁੰਦੇ ਹਾਂ, ਤਾਂ ਬਹੁਤ ਸਾਰੇ ਅਸੀਂ ਖੋਜ ਕਰਦੇ ਹਾਂ, ਪ੍ਰਯੋਗ ਕਰਦੇ ਹਾਂ, ਕਈ ਉਪਕਰਣਾਂ ਨੂੰ ਲੈ ਕਰਕੇ ਜਾਂ ਕਈ ਹੋਰ ਵਸਤੂਆਂ ਨੂੰ ਇਕੱਠਾ ਕਰਕੇ ਜਮ੍ਹਾਂ ਘਟਾ ਕਰਕੇ ਉਹਨਾਂ ਦਾ ਰਿਜ਼ਲਟ ਜੋ ਹੈ ਸਾਡੇ ਸਾਹਮਣੇ ਆਉਂਦਾ ਹੈ, ਇਸ ਨੂੰ ਅਸੀਂ ਸੰਯੋਗ ਕਹਿੰਦੇ ਹਾਂ। ਯਾਨੀ ਕਿ ਉਸ ਸਮੇਂ ਜਿਸ ਵੇਲੇ ਅਸੀਂ ਇਹ ਸਾਰਾ ਪ੍ਰਯੋਗ ਕਰ ਰਹੇ ਹਾਂ ਉਸ ਵਕਤ ਇੱਕ ਰਿਜ਼ਲਟ ਜੋ ਨਿਕਲਦਾ ਹੈ, ਯਾਨੀ ਕਿ ਬਹੁਤ ਸਾਰੀ ਕਿਰਿਆ ਕਰਨ ਦੇ ਬਾਅਦ ਇੱਕੋ ਜਿਹਾ ਹੀ ਭਾਵ ਜੋ ਹੈ ਸਾਡੇ ਸਾਹਮਣੇ ਆਉਂਦਾ ਹੈ ਔਰ ਇੱਕੋ ਭਾਵ ਨੂੰ ਅਸੀਂ ਮੁੱਖ ਰੱਖ ਕਰਕੇ ਕਾਨੂੰਨ ਦੀ ਸੰਗਿਆ ਦਿੰਦੇ ਹਾਂ ਜਾਂ ਨਿਯਮ ਕਹਿ ਦਿੰਦੇ ਹਾਂ ਕਿ ਇਹ ਨਿਯਮ ਜੋ ਹੈ ਇਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਚੱਲ ਰਿਹਾ ਹੈ ਔਰ ਇਸੀ ਨੂੰ ਅਸੀਂ ਸੰਯੋਗ ਦੀ ਸੰਗਿਆ ਗੁਰਬਾਣੀ ਦੇ ਵਿੱਚ ਕਹਿੰਦੇ ਹਾਂ। ਔਰ ਵਿਯੋਗ ਕੀ ਹੈ? ਕੁਛ ਸਮੇਂ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੇ ਨਿਯਮ ਅਸੀਂ ਬਣਾਏ ਨੇ, ਜਿਹੜੀ ਵਿਚਾਰਧਾਰਾ ਅਸੀਂ ਇਸ ਜਗਤ ਦੇ ਵਿੱਚ ਪ੍ਰਚਲਿਤ ਕੀਤੀ ਹੈ, ਕੁਛ ਸਮੇਂ ਦੇ ਬਾਅਦ ਉਸ ਦੇ ਵਿੱਚ ਅਭਾਵ ਨਜ਼ਰ ਆਉਂਦਾ ਹੈ। ਅਭਾਵ ਦਾ ਭਾਵ ਹੈ ਕਿ ਉਸ ਦੇ ਵਿੱਚ ਬਦਲਾਵ ਜ਼ਰੂਰੀ ਹੈ। ਯਾਨੀ ਕਿ ਜੋ ਰਿਜ਼ਲਟ ਅਸੀਂ ਕੱਢਿਆ ਸੀ, ਜਿਸ ਨਤੀਜੇ 'ਤੇ ਅਸੀਂ ਪਹੁੰਚੇ ਸੀ, ਉਹ ਨਤੀਜਾ ਜੋ ਹੈ ਬਦਲ ਰਿਹਾ ਹੈ ਬੜੇ ਸੂਖਮ ਤਰੀਕੇ ਦੇ ਨਾਲ, ਬੜੇ ਆਸਤੇ ਦੇ ਨਾਲ। ਯਾਨੀ ਕਿ ਇਸ ਪ੍ਰਿਥਵੀ ਨੂੰ ਅਸੀਂ ਅਗਰ ਧਿਆਨ ਰੱਖ ਕੇ ਦੇਖੀਏ ਤਾਂ ਇਹ ਪ੍ਰਿਥਵੀ ਜੋ ਹੈ ਆਪਣੇ ਧੁਰੇ 'ਤੇ ਘੁੰਮ ਰਹੀ ਹੈ। 24 ਘੰਟੇ ਦੇ ਵਿੱਚ ਇੱਕ ਚੱਕਰ ਲਗਾ ਲੈਂਦੀ ਹੈ ਔਰ ਇਸ ਚੱਕਰ ਲਗਾਉਂਦੀ ਹੈ ਇਸ ਤਰੀਕੇ ਦੇ ਨਾਲ ਇਸ ਸੂਖਮ ਤਰੀਕੇ ਦੇ ਨਾਲ ਕਿ ਅਸੀਂ ਇਸ ਦੇ ਉੱਪਰ ਯਾਨੀ ਕਿ ਕਿਤਨੀ ਖੁਦਾਈ ਕਰਦੇ ਹਾਂ ਕਿਤਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਹਾਂ ਜਾਂ ਹੋਰ ਕਿਤਨੇ ਹੀ ਤਰੀਕੇ ਦੇ ਉਪਕਰਨ ਇਸ ਦੇ ਉੱਪਰ ਸਥਿਰ ਕਰਦੇ ਹਾਂ ਉਸ ਦੇ ਬਾਵਜੂਦ ਜੋ ਹੈ ਸਾਰੀਆਂ ਚੀਜ਼ਾਂ ਸਥਿਰ ਰਹਿੰਦੀਆਂ ਨੇ ਪਰ ਸਾਨੂੰ ਇਹ ਭਾਵ ਨਹੀਂ ਹੁੰਦਾ ਕਿ ਪ੍ਰਿਥਵੀ ਜੋ ਹਿੱਲ ਰਹੀ ਹੈ ਯਾਨੀ ਕਿ ਆਪਣੇ ਧੁਰੇ ਦੇ ਉੱਪਰ ਘੁੰਮ ਰਹੀ ਹੈ ਪਰ ਅਗਰ ਅਸੀਂ ਸੂਖਮ ਤਰੀਕੇ ਦੇ ਨਾਲ ਦੂਰਬੀਨ ਦੇ ਨਾਲ ਵਿਚਾਰ ਕਰਕੇ ਦੇਖੀਏ ਅਤੇ ਚੰਦ ਨੂੰ ਦੇਖੀਏ ਸੂਰਜ ਨੂੰ ਦੇਖੀਏ ਅਤੇ ਬੜੇ ਆਸਤੇ ਦੇ ਨਾਲ ਉਹ ਆਪਣੀ ਜਗ੍ਹਾ ਤੋਂ ਜੋ ਹੈ ਹਿੱਲ ਰਹੇ ਨੇ ਯਾਨੀ ਕਿ ਆਪਣੀ ਜਗ੍ਹਾ ਦੇ ਉੱਪਰ ਚੱਕਰ ਵੀ ਲਗਾ ਰਹੇ ਨੇ ਇਸ ਬ੍ਰਹਿਮੰਡ ਦੇ ਵਿੱਚ ਜਿਤਨੀਆਂ ਵਸਤੂਆਂ ਅਸੀਂ ਦੇਖਦੇ ਹਾਂ ਇਹ ਸਾਰੀਆਂ ਦੀਆਂ ਸਾਰੀਆਂ ਆਪਣੀ ਜਗ੍ਹਾ 'ਤੇ ਸਥਿਰ ਨਹੀਂ ਨੇ ਸਾਰੀਆਂ ਦੀ ਸਾਰੀਆਂ ਇੱਕ ਦੂਸਰੇ ਦੇ ਨਾਲ ਬੰਧੀਆਂ ਹੋਈਆਂ ਆਪਣੇ ਧੁਰੇ 'ਤੇ ਵੀ ਘੁੰਮਦੀਆਂ ਨੇ ਔਰ ਇੱਕ ਦੂਸਰੇ ਦਾ ਚੱਕਰ ਵੀ ਲਗਾਉਂਦੀਆਂ ਨੇ ਯਾਨੀ ਕਿ ਇਸੇ ਤਰੀਕੇ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਜੋ ਹੈ ਬਦਲਣ ਦਾ ਰੂਪ ਲੈ ਕਰਕੇ ਬਦਲ ਰਹੀ ਹੈ ਇਤਨੇ ਸੂਖਮ ਤਰੀਕੇ ਦੇ ਨਾਲ ਕਿ ਅਸੀਂ ਅੰਦਾਜ਼ ਨਹੀਂ ਲਗਾ ਸਕਦੇ ਉਸੇ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਜਿੰਨੀਆਂ ਵੀ ਵਸਤੂਆਂ ਨੂੰ ਮੁੱਖ ਰੱਖ ਕਰਕੇ ਅਸੀਂ ਪ੍ਰਯੋਗ ਕਰਦੇ ਹਾਂ ਇਹ ਸਾਰੇ ਪ੍ਰਯੋਗਾਂ ਦੇ ਨਤੀਜੇ ਵੀ ਆਪਣੇ ਆਪ ਦੇ ਵਿੱਚ ਬਦਲ ਰਹੇ ਨੇ ਪੁਰਾਣੇ ਸਮੇਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇੱਕ ਬਿਮਾਰੀ ਦਾ ਇਲਾਜ ਅਸੀਂ ਪੈਨਸਲਿਨ ਦੇ ਰੂਪ ਦੇ ਵਿੱਚ ਜੋ ਹੈ ਪ੍ਰਗਟ ਕੀਤਾ ਪੈਨਸਲਿਨ ਜਿਸ ਵਕਤ ਪ੍ਰਯੋਗ ਦੇ ਵਿੱਚ ਲਿਆਈ ਗਈ ਉਸ ਲਈ ਉਸਨੂੰ ਰਾਮਬਾਣ ਦੀ ਸੰਗਿਆ ਅਸੀਂ ਦੇ ਸਕਦੇ ਹਾਂ ਯਾਨੀ ਕਿ ਉਸ ਮੁੱਖ ਰੋਗ ਦੇ ਨਾਲ ਅਗਰ ਅਸੀਂ ਇਸ ਦਵਾਈ ਦਾ ਇਸਤੇਮਾਲ ਕਰਦੇ ਸੀ ਅਤੇ ਉਹ ਰੋਗ ਜੋ ਹੈ ਉਹ ਜੜ੍ਹ ਤੋਂ ਹੀ ਜੋ ਹੈ ਖਤਮ ਹੋ ਜਾਂਦਾ ਸੀ ਪਰ ਹੁਣ ਕੁਝ ਸਮੇਂ ਦੇ ਬਾਅਦ ਅੱਜ ਅਸੀਂ ਦੇਖਦੇ ਹਾਂ ਕਿ ਉਸ ਰਾਮਬਾਣ ਦਵਾਈ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਸਾਨੂੰ ਵਿਚਾਰ ਕਰਨਾ ਪੈਂਦਾ ਸੋਚਣਾ ਪੈਂਦਾ ਕਿ ਇਸ ਦਵਾਈ ਦਾ ਅਸੀਂ ਇਸਤੇਮਾਲ ਕਰੀਏ ਜਾਂ ਨਾ ਕਰੀਏ ਔਰ ਅਗਰ ਕਰਨ ਦਾ ਅਸੀਂ ਫੈਸਲਾ ਕਰ ਹੀ ਲੈਂਦੇ ਹਾਂ ਅਤੇ ਕਰਨ ਤੋਂ ਪਹਿਲੇ ਯਾਨੀ ਪ੍ਰਯੋਗ 'ਤੇ ਲਿਆਉਣ ਤੋਂ ਪਹਿਲਾਂ ਹੀ ਅਸੀਂ ਜੀਵ ਦੇ ਉੱਪਰ ਇੱਕ ਟੈਸਟ ਡੋਜ਼ ਲਗਾਉਂਦੇ ਹਾਂ ਕਿ ਕਦੇ ਇਸ ਦੇ ਉੱਪਰ ਰਿਐਕਸ਼ਨ ਨਾ ਕਰ ਜਾਵੇ ਯਾਨੀ ਕਿ ਸਾਨੂੰ ਉਸ ਦਵਾ ਦੇ ਉੱਪਰ ਅੱਜ ਯਕੀਨ ਨਹੀਂ ਹੈ ਪਰ ਕੁਝ ਸਮੇਂ ਪਹਿਲੇ ਇਤਨਾ ਪੱਕਾ ਯਕੀਨ ਸੀ ਕਿ ਅੱਖ ਬੰਦ ਕਰਕੇ ਅਸੀਂ ਪੈਨਸਲਿਨ ਜੋ ਹੈ ਇਸਤੇਮਾਲ ਦੇ ਵਿੱਚ ਲੈ ਆਉਂਦੇ ਸਾਂ ਯਾਨੀ ਕਿ ਸਮੇਂ ਨੇ ਜੋ ਹੈ ਉਸ ਚੀਜ਼ ਨੂੰ ਉਸ ਪ੍ਰਯੋਗ ਨੂੰ ਉਸ ਨਤੀਜੇ ਨੂੰ ਬਦਲ ਦਿੱਤਾ ਉਸੀ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਤਨੇ ਵੀ ਨਿਯਮ ਜਾਂ ਕਾਨੂੰਨ ਅਸੀਂ ਇਸ ਜਗਤ ਦੇ ਵਿੱਚ ਬਣਾਉਂਦੇ ਹਾਂ ਉਹ ਵੀ ਸਾਰੇ ਦੇ ਸਾਰੇ ਆਪਣੀ ਜਗ੍ਹਾ ਤੋਂ ਜੋ ਨੇ ਹਿੱਲ ਰਹੇ ਨੇ ਯਾਨੀ ਕਿ ਬਦਲ ਰਹੇ ਨੇ ਉਹਨਾਂ ਦੇ ਵਿੱਚ ਬਦਲਾਵ ਆ ਰਿਹਾ ਹੈ ਕਿਉਂ ਕਿਉਂਕਿ ਸਾਰੀ ਸ੍ਰਿਸ਼ਟੀ ਜੋ ਹੈ ਨਾਸ਼ਵਾਨ ਹੈ ਆਪਣੀ ਜਗ੍ਹਾ 'ਤੇ ਸਥਿਰ ਨਹੀਂ ਹੈ ਬਦਲ ਰਹੀ ਹੈ ਔਰ ਇਸ ਜਗ੍ਹਾ 'ਤੇ ਵੀ ਜਿਤਨੀ ਸ੍ਰਿਸ਼ਟੀ ਦੀਆਂ ਵਸਤੂਆਂ ਜੜ ਚੇਤਨ ਜਾਂ ਸੰਬੰਧ ਰੂਪ ਦੇ ਵਿੱਚ ਸਾਡੇ ਸਾਹਮਣੇ ਉਜਾਗਰ ਹੁੰਦੀਆਂ ਨੇ ਅਗਰ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਨਿਯਮ ਦਾ ਪਾਲਣ ਕਰਨ ਲੱਗ ਜਾਂਦੀ ਹੈ ਯਾਨੀ ਕਿ ਜੜ ਚੇਤਨ ਵਸਤੂਆਂ ਦੇ ਨਾਲ ਸੰਬੰਧ ਬਣਾਉਂਦੀ ਹੈ ਉਹਨਾਂ ਦੇ ਨਾਲ ਪ੍ਰੀਤ ਕਰਦੀ ਹੈ ਅਤੇ ਉਹ ਵੀ ਜੋ ਹੈ ਨਾਸ਼ਵਾਨ ਜੋ ਹੈ ਹੋਣ ਕਰਕੇ ਉਸੀ ਦੀ ਤਰਫ ਉਸਦਾ ਜੋ ਹੈ ਝੁਕਾਵ ਹੋ ਜਾਂਦਾ ਹੈ ਔਰ ਉਸ ਦੀ ਤਰਫ ਝੁਕਣ ਦੇ ਨਾਲ ਉਸਦਾ ਨਤੀਜਾ ਕੀ ਹੁੰਦਾ ਹੈ ਕਿ ਇਹ ਜੀਵਾਤਮਾ ਵੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਉਹ ਨਹੀਂ ਹੈ ਜੋ ਇਹ ਸਮਝ ਰਹੀ ਹੈ ਯਾਨੀ ਕਿ ਜੀਵਾਤਮਾ ਜਿਸ ਸੂਟ ਦੇ ਵਿੱਚ ਜਾਂਦੀ ਹੈ ਉਸ ਸੂਟ ਦੇ ਵਿੱਚ ਜਾ ਕਰਕੇ ਆਪਣੇ ਆਪ ਨੂੰ ਉਸੀ ਦਾ ਜੋ ਹੈ ਰੂਪ ਸਮਝਣ ਲੱਗ ਜਾਂਦੀ ਹੈ ਯਾਨੀ ਕਿ ਮਨੁੱਖੇ ਜਨਮ ਵਿੱਚ ਆਈ ਅਤੇ ਆਪਣੇ ਆਪ ਨੂੰ ਸਰੀਰ ਹੀ ਸਮਝਣ ਲੱਗ ਗਈ ਯਾਨੀ ਕਿ ਬੁੱਧੀ ਤੱਤ ਹੋਣ ਦੇ ਬਾਵਜੂਦ ਉਸ ਨੂੰ ਇਸ ਦੀ ਸੋਝੀ ਨਹੀਂ ਆਈ ਕਿ ਮੈਂ ਕੁਛ ਹੋਰ ਹਾਂ ਔਰ ਸਰੀਰ ਕੁਛ ਹੋਰ ਹੈ ਸਰੀਰ ਨਸ਼ਟਵਰ ਹੈ ਇਸ ਜਗਤ ਤੋਂ ਸਾਨੂੰ ਮਿਲਿਆ ਹੈ ਆਪਣਾ ਕਾਰ ਦਾ ਕੰਮ ਕਰਨ ਵਾਸਤੇ ਔਰ ਇਸ ਜਗਤ ਦੇ ਵਿੱਚ ਹੀ ਸਾਨੂੰ ਛੱਡ ਕੇ ਜਾਣਾ ਪਏਗਾ ਔਰ ਜਦੋਂ ਤੱਕ ਇਹ ਸਰੀਰ ਸਾਨੂੰ ਮਿਲਿਆ ਹੈ ਸਾਨੂੰ ਆਪਣੇ ਘਰ ਦਾ ਕੰਮ ਕਰ ਲੈਣਾ ਹੈ ਯਾਨੀ ਕਿ ਅੱਖ ਬੰਦ ਹੋਣ ਤੋਂ ਪਹਿਲੇ ਜਿਹੜੀ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰ ਲਿਆ ਉਹ ਅੱਖ ਬੰਦ ਹੋਣ ਦੇ ਬਾਅਦ ਉਹ ਆਪਣੇ ਘਰ ਦਾ ਕੰਮ ਨਹੀਂ ਕਰ ਸਕਦਾ ਇਹ ਵਿਚਾਰ ਕਰਨ ਵਾਲੀ ਗੱਲ ਹੈ ਪਰ ਜੀਵਾਤਮਾ ਜੋ ਹੈ ਭਰਮੀ ਹੋਈ ਹੈ ਉਸ ਨੂੰ ਇਸ ਚੀਜ਼ ਦਾ ਪਤਾ ਨਹੀਂ ਉਸ ਚੀਜ਼ ਦਾ ਖਿਆਲ ਨਹੀਂ ਇਸ ਚੀਜ਼ ਦੀ ਉਸ ਨੂੰ ਸੋਝੀ ਨਹੀਂ ਕਿ ਉਹ ਇਸ ਜਨਮ ਦੇ ਵਿੱਚ ਆ ਕਰਕੇ ਉਸ ਨੂੰ ਕੀ ਕਰਨਾ ਚਾਹੀਦਾ ਉਹ ਜੜ ਵਸਤੂਆਂ ਦੀ ਤਰਫ ਉਸਦਾ ਝੁਕਾਵ ਹੁੰਦਾ ਹੈ ਕਿਉਂ ਇਹ ਸਾਰੀਆਂ ਵਸਤੂਆਂ ਜੋ ਹਨ ਇੱਕ ਤਾਂ ਆਪਣੀ ਜਗ੍ਹਾ ਸਥਿਰ ਨਹੀਂ ਨੇ ਔਰ ਉਸ ਤੋਂ ਬਾਅਦ ਇਹ ਅਟਰੈਕਟ ਕਰਦੀਆਂ ਨੇ ਇਸ ਜੀਵਾਤਮਾ ਨੂੰ ਕਿਉਂ ਕਿਉਂਕਿ ਉਸ ਦੇ ਪਿੱਛੇ ਕੁਛ ਨਾ ਕੁਛ ਉਹਨਾਂ ਦੇ ਸਵਾਦ ਯਾਨੀ ਕਿ ਕੁਛ ਨਾ ਕੁਛ ਲੱਛਣ ਐਸੇ ਨੇ ਜਿਹੜੇ ਕਿ ਇਸ ਜੀਵਾਤਮਾ ਨੂੰ ਅਟਰੈਕਟ ਕਰਦੇ ਨੇ ਔਰ ਇਹ ਜੀਵਾਤਮਾ ਜੋ ਹੈ ਹਰ ਜਨਮ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਆਕਰਸ਼ਣ ਦੀ ਤਰਫ ਝੁਕਾਵ ਹੋਣ ਕਰਕੇ ਜੜ ਚੇਤਨ ਦੇ ਨਾਲ ਮਿਲ ਕਰਕੇ ਜਿਸ ਤਰੀਕੇ ਦੀ ਕਿਰਿਆ ਕਰੀ ਜਾਂਦੀ ਹੈ ਉਸੀ ਕਿਰਿਆ ਦੇ ਨਾਲ ਉਸਦਾ ਬੰਧਨ ਦਾ ਪ੍ਰਭਾਵ ਇਹ ਜੋ ਹੈ ਤ੍ਰਿਕੁਟੀ ਦੇ ਵਿੱਚ ਜਮ੍ਹਾਂ ਹੁੰਦਾ ਹੈ ਔਰ ਇਹ ਜਿਤਨੀ ਵੀ ਕਿਰਿਆ ਕਰਦੀ ਹੈ ਜਿਸ ਵੀ ਕਾਮਨਾ ਨੂੰ ਮੁੱਖ ਰੱਖ ਕਰਕੇ ਕਰਦੀ ਹੈ ਵੈਸੇ ਹੀ ਕਾਮਨਾ ਜੋ ਹੈ ਪ੍ਰਤੀਕਿਰਿਆ ਦੇ ਰੂਪ ਇਫੈਕਟ ਦੇ ਰੂਪ ਦੇ ਵਿੱਚ ਜੋ ਹੈ ਜਮ੍ਹਾਂ ਹੁੰਦਾ ਰਹਿੰਦਾ ਹੈ ਔਰ ਉਸੀ ਦੇ ਨਾਲ ਜੋ ਹੈ ਜੇ 3 ਗੁਣਾਂ ਦੀ ਜੋ ਰਚਨਾ ਹੈ ਜਿਸ ਤਰੀਕੇ ਦੀ ਕਾਮਨਾ ਕੀਤੀ ਹੈ ਉਸੇ ਤਰੀਕੇ ਦਾ ਗੁਣ ਜੋ ਹੈ ਉਸ ਇਫੈਕਟ ਦੇ ਵਿੱਚ ਜੁੜਦਾ ਹੈ ਔਰ ਉਸੀ ਇਫੈਕਟ ਨੂੰ ਲੈ ਕਰਕੇ ਉਸੀ ਗੁਣ ਨੂੰ ਲੈ ਕਰਕੇ ਇਸ ਜੀਵਾਤਮਾ ਜੋ ਹੈ 4 ਸ਼੍ਰੇਣੀਆਂ ਦੇ ਵਿੱਚ ਜੋ ਹੈ ਇਸ ਜਗਤ ਦੇ ਵਿੱਚ ਜਨਮ ਲੈਂਦੀ ਹੈ ਯਾਨੀ ਕਿ ਅਗਰ ਉਸਦੇ 7 ਗੁਣ ਦੀ ਪ੍ਰਧਾਨਤਾ ਹੋਏਗੀ ਤਾਂ ਉਸ ਨੂੰ ਜੋ ਹੈ ਮਨੁੱਖੇ ਜਨਮ ਦੇ ਵਿੱਚ ਜੋ ਹੈ ਜਨਮ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਰਜੋ ਦੀ ਹੈ ਜਾਂ ਤਮੋ ਦੀ ਪ੍ਰਧਾਨਤਾ ਰਹੇਗੀ ਤਾਂ ਉਸ ਨੂੰ ਨਿਚਲੀ ਸ਼੍ਰੇਣੀਆਂ ਦੇ ਵਿੱਚ ਜਾਂ ਮਨੁੱਖੀ ਜਨਮ ਦੇ ਵਿੱਚ ਵੀ ਅਗਰ ਉਹ ਆਏਗਾ ਤਾਂ ਉਸ ਦੇ ਵਿੱਚ ਰਾਜਸੀ ਜਨਮ ਯਾਰਥੀ ਗੁਣ ਦੀ ਪ੍ਰਧਾਨਤਾ ਹੋਣ ਕਰਕੇ ਉਸ ਦਾ ਝੁਕਾਵ ਜੋ ਹੈ जड़ वस्तुआ की तरफ ज्यादा रहेगा, यानी कि इस जगत के भी जड़े विषय विकार दे यानी कि स्वाद हैं मन के विकार उन्हों की तरफ उसका झुकाव रहेगा। इस तरीके दे नाल ये चार श्रेणियां जड़ियां ने इन्हों संतां ने जो तब्दील किया है, पहली श्रेणी जो है उन्होंने जेरज की दिती है, दूसरी अंडज की दिती है, तीसरी उद्भज की दिती है, चौथी जो है स्वेदज की दिती है, यानी कि इन चार तरीकों के नाल इस जीवात्मा जो है इन लोगों के अलग अलग सूटा के जन्म दिता जाता है। जेरज का भाव है झिल्ली दे, यानी कि झिल्ली के लिपट करके जो जीवात्मा जो है एक चोले नू लै करके एक सूट नू पा करके जन्म लैंदी है, और ये ज़्यादातर चिल्लियां जड़ियां ने स्तनधारियां दे विच यानी कि दुध पीण वाले बच्चे जिस तरह ने सीधे जन्म लैंदे ने। दूसरी जड़ी श्रेणी है वह अंडिया की श्रेणी है, अंडिया दे विचों जीवात्मा जो है जन्म लैंदी है। उस तो बाद जो है वर्षा का पानी यानी कि पृथ्वी के नाल मिल करके हवा के जरिए जो है उत्पत्ति होंदी है। उस तो बाद स्वेदज जो है उन्होंने कहते हैं संवेदना, संवेदना का भाव है कि जिस तरीके दे नाल संवेदित होकर के ग्रंथियां जो है अपने मुंह दे विचों जो श्राव उत्पन्न कर दिया ने इसनु असी संवेदना का श्राव जो है कहते हैं। उसी तरीके दे नाल कुछ जीवात्मा इस ढंग नाल जन्म लैंदियां ने, यानी कि इस चीज़ नु असी अगर देखना चाहते हैं संवेदना नु ते छिपकली दे विच या मेंढक दे विच असी बड़े अच्छे तरीके दे नाल देख सकते हैं। इस दे विच पसीने के जरिए जो है स्पर्म जिसनु असी कहते हैं वह पास होंदे ने मादा दे विच और जीवात्मा की उत्पत्ति होंदी है। इस तरीके दे नाल ये चार वर्ण श्रेणियां दे विच जिस गुण की प्रधानता होंदी है और गुण की प्रधानता मिलती है जीवात्मा नु पिछले जन्मों के विच कीते गई क्रिया दे विच जिस तरीके का कामना या स्वार्थ नु मुख रख करके उसने कीती सी उसी दे गुण दे प्रभाव नु लै करके वृत्ति दे जरिए ये चार श्रेणियां दे विच इस जीवात्मा नु जन्म दिता जाता है। और ये चारों दियां चारों श्रेणियां जड़ियां ने जन्म लैण वालियां ये बड़े ही सूक्ष्म तरीके दे नाल ये हवा जो है वरुण देवता जिसनु कहा जाता है उस दे अधीन ने, यानी कि बाणी दे विच भी कहा गया है पवन गुरु पाणी पिता माता तरत महत। उसका की भाव है, इस दे विच गुरु जो है हवा नु कहा गया है, माता जो है धरती नु और पिता नु जो है पानी की संज्ञा दी गई है। ये चारों दियां चारों श्रेणियां जड़ियां ने इन्हां दा मूलभूत आधार जो है ये तीनों वस्तुआं ने, और ये तीनों वस्तुआं दे विच ही सिर्फ हवा जो है हवा मुख रूप दे विच इस सारी सृष्टि दे विच काम कर रही है। किस तरीके दे नाल जो जीवात्मा जो है सूक्ष्म इस चोले दे विचों निकलती है दसवें द्वार दे विच सिमट करके निकलन की कोशिश करती है उस वक्त की होंदा है, उस वक्त जब बुद्धि जो है इस तो पिछे रहती है और जिस वेले सारे जन्मों के विच इस दी कीती गई क्रिया का निचोड़ है वह निचड़ कर सामने आता है। इसी करके गुरु साहब सारी उम्र जो भजन बंदगी करवाते हैं उसका बड़ा ही सूक्ष्म पहलू है और बड़ा ही नाजुक संबंध रखता है। उसका एको ही भाव है कि आखिरी समय के जिसले निचड़ करके और रिजल्ट सामने आना है वह सात्विक प्रभाव रवे। सात्विक का भाव यह है कि सतो गुण की प्रधानता, अगर जीवात्मा ने पूरे जन्म के उस प्रभु के नाल जुड़ करके यानी कि अपने सतगुर के अधीन रह करके उसका ख्याल रख करके कोई कर्म किया कोई क्रिया की है तो आखिरी टाइम के इसी गुण का सतो का प्रभाव रहेगा और जीवात्मा के जब बुद्धि जो उसके उपर छी जाएगी तो इसी गुण के अधीन वह जीवात्मा जो है ख्याल करेगी और इसी गुण के आधार के उपर वह वरुण देवता जो है उसको आकाश के रूप के भी धारण करेंगे। सब तो पहले जीवात्मा जो है आकाश के घुलती है, उस तो बाद वरुण देवता इस धारण करते हैं और सतो गुण के अगर प्रभावित होएगी वह जीवात्मा तो उसी गुण के आधार के उपर वह हवा जो है उसनु उसी जगह ले करके जाएगी जिस जगह उसका जन्म होना जरूरी है। यानी कि जितनी भी जीवात्मा जन्म लैंदियां ने यह सारिया दी सारिया इसी क्रिया के विचों होकर के जांदियां ने। इस तो यह दो भाव स्पष्ट होंदे ने, पहला भाव तो यह है कि जड़ी जीवात्मा सानू जो वजन बंदगी दी जाती है इसका आखिरी कड़ी के उपर बहुत वड्डा और नाजुक इफेक्ट है। अगर उस आखिरी सारी जिंदगी भजन बंदगी यानी भजन का की भाव है, भजन का यह भाव नहीं है कि असी अख बंद करके कोई लफ्जा नु दोहरा रहे हैं, यह इसका मौखिक अर्थ बड़ा अधूरा अर्थ है। पर इस तो भी विशाल और पूर्ण अर्थ की है कि भजन का भाव यह है कि असी उस परमात्मा नु मिलना चाहते हैं। साड़ी जीवात्मा दे विच एक तड़फ होनी चाहिए, एक प्यास होनी चाहिए उस मूल दे विच समान दी उस परमात्मा नु मिलन दी। अगर वह साढ़े अंदर प्यास होएगी वह तड़फ होएगी यही सब तो वड्डा जप है। इस तो उत्ते कोई भी जप नहीं है और इसका प्रभाव की होएगा कि सतो गुण की प्रधानता साढ़े अंदर प्रगट होंगी जाएगी और रजो और तमो गुण की जो है वह दबे जाएंगे, यानी कि हौले हौले की होएगा कि बिल्कुल ही अपंगता का रूप ले लेंगे। ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਨੂੰ ਸਰੀਰ ਦੇ ਸਾਰੇ ਅੰਗ ਮਿਲੇ ਨੇ। ਅਗਰ ਅਸੀਂ ਇੱਕ ਅੰਗ ਨੂੰ ਇਸਤੇਮਾਲ ਕਰਨਾ ਛੱਡ ਦਈਏ ਤਾਂ ਕੁਝ ਸਮੇਂ ਦੇ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਉਸ ਅੰਗ ਦੇ ਵਿੱਚ ਜੋ ਖੂਨ ਦੀ ਧਾਰਾ ਪ੍ਰਵਾਹਿਤ ਹੁੰਦੀ ਹੈ ਉਹਦਾ ਪ੍ਰਭਾਵ ਇਫੈਕਟ ਜੋ ਹੈ ਉਹ ਖਤਮ ਹੋ ਜਾਂਦਾ ਹੈ, ਯਾਨੀ ਕਿ ਉਸ ਪਾਸੇ ਉਹ ਖੂਨ ਦੌਰਾ ਨਹੀਂ ਕਰਦਾ। ਉਹ ਜਦੋਂ ਖੂਨ ਦੌਰਾ ਨਹੀਂ ਕਰਦਾ ਤੇ ਉਹ ਅੰਗ ਕੰਮ ਕਰ ਹੀ ਨਹੀਂ ਸਕਦਾ, ਯਾਨੀ ਕਿ ਅਸੀਂ ਕੁਝ ਦੇਰ ਤੱਕ ਅਪੰਗ ਹੋ ਜਾਂਦੇ ਹਾਂ। ਔਰ ਜਿਸ ਅੰਗ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਇਸ ਜਗਤ ਦੇ ਵਿੱਚ, ਜਿਤਨੇ ਜ਼ਿਆਦਾ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ ਉਹ ਅੰਗ ਜੋ ਹੈ ਉਤਨਾ ਹੀ ਫੈਲਦਾ ਹੈ, ਪ੍ਰਫੁੱਲਿਤ ਹੁੰਦਾ ਹੈ। ਯਾਨੀ ਕਿ ਇੱਕ ਵਿਚਾਰ ਕਰਕੇ ਦੇਖੀਏ, ਜੋ ਬਿਲਡਰਸ ਨੇ ਆਪਣੇ ਸਰੀਰ ਨੂੰ ਵਿਕਾਸ ਕਰਦੇ ਨੇ ਕਿਸ ਤਰੀਕੇ ਦੇ ਨਾਲ, ਜਦੋਂ ਜੀਵਾਤਮਾ ਜਨਮ ਲੈਂਦੀ ਹੈ ਕਿਸ ਤਰ੍ਹਾਂ ਅਧੂਰੇਪਨ ਦੇ ਵਿੱਚ ਹੁੰਦੀ ਹੈ, ਪਰ ਕਿਸ ਤਰੀਕੇ ਦੇ ਨਾਲ ਮਾਤਾ ਦਾ ਦੁੱਧ ਲੈ ਕਰਕੇ ਜਾਂ ਹੋਰ ਕਈ ਤਰੀਕੇ ਦੀ ਐਕਸਰਸਾਈਜ਼ ਜਾਂ ਕਿਰਿਆ ਕਰਾ ਕਰਕੇ ਉਹ ਜੀਵਾਤਮਾ ਜਿਸਲੇ ਆਪਣੇ ਆਪ ਨੂੰ ਬਿਲਡਰ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਪ੍ਰਗਟ ਕਰਦੀ ਹੈ, ਤਾਂ ਸਾਧ ਸੰਗਤ ਜੀ ਅਸੀਂ ਹੈਰਾਨ ਹੀ ਹੋ ਜਾਂਦੇ ਹਾਂ ਕਿ ਕਿਆ ਸਰੀਰ ਦਾ ਇਹ ਸਰੂਪ ਵੀ ਹੋ ਸਕਦਾ ਹੈ, ਤਾਂ ਉਸਦੇ ਪਿੱਛੇ ਕਿਹੜਾ ਭਾਵ ਸੀ, ਯਾਨੀ ਕਿ ਉਹ ਆਪਣੇ ਸਰੀਰ ਦਾ ਵਿਕਾਸ ਕਰਨਾ ਚਾਹੁੰਦਾ ਸੀ, ਆਪਣੀ ਪੇਸ਼ੀਆਂ ਨੂੰ ਪੁਸ਼ਟ ਕਰਨਾ ਚਾਹੁੰਦਾ ਸੀ। ਯਾਨੀ ਕਿ ਉਸਨੇ ਇੱਕ ਖਿਆਲ ਬਣਾ ਲਿਆ, ਇੱਕ ਕਾਮਨਾ ਕੀਤੀ, ਇੱਕ ਨਿਸ਼ਚਾ ਕਰ ਲਿਆ, ਯਾਨੀ ਕਿ ਨਿਸ਼ਚੈ ਦੇ ਉੱਪਰ ਆਪਣੀ ਹਸਤੀ ਨੂੰ ਮਿਟਾਤਾ, ਯਾਨੀ ਕਿ ਨਿਸ਼ਚਾ ਕਰਕੇ ਉਸਨੇ ਇਸ ਜਗਤ ਦੇ ਵਿੱਚ ਸਾਰੀਆਂ ਕਿਰਿਆ ਕਰਕੇ ਆਪਣੇ ਸਰੀਰ ਨੂੰ ਪੁਸ਼ਟ ਬਣਾ ਕਰਕੇ ਜਗਤ ਦੇ ਸਾਹਮਣੇ ਜਿਸ ਤਰੀਕੇ ਨਾਲ ਪ੍ਰਗਟ ਕੀਤਾ ਸਾਰਾ ਜਗਤ ਹੀ ਹੈਰਾਨ ਰਹਿ ਗਿਆ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਵੀ ਸਾਰੇ ਇਹ ਨਿਸ਼ਚਾ ਕਰ ਲਈਏ ਕਿ ਅਸੀਂ ਆਪਣੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਅਤੇ ਜਿਹੜੀ ਜੀਵਾਤਮਾ ਸਦੀਆਂ ਤੋਂ ਜੋ ਹੈ ਦਬੀ ਬੈਠੀ ਹੈ, ਯਾਨੀ ਕਿ ਆਪਣੇ ਆਪ ਦੀ ਸਾਰੀ ਤਾਕਤ ਸਮਰੱਥਾ ਜੋ ਹੈ ਖਿਆਲ ਦੇ ਰੂਪ ਵਿੱਚ ਮਨ ਨੂੰ ਦੇ ਕਰਕੇ ਬੈਠੀ ਹੈ ਔਰ ਮਨ ਦੇ ਨਾਲ ਸਵਾਦ ਲਗਾ ਕਰਕੇ ਉਸਦੀ ਗੁਲਾਮ ਬਣੀ ਬੈਠੀ ਹੈ, ਔਰ ਜੜ ਔਰ ਚੇਤਨ ਦੀ ਗੰਢ ਜਿਹੜੀ ਹੈ ਇਸ ਜਗਤ ਦੇ ਵਿੱਚ ਅਸੀਂ ਚਾਹ ਕਰਕੇ ਵੀ ਨਹੀਂ ਖੋਲ ਸਕਦੇ, ਪਰ ਅਗਰ ਅਸੀਂ ਨਿਸ਼ਚਾ ਕਰ ਲਈਏ ਕਿ ਅਸੀਂ ਮੂਲ ਦੇ ਵਿੱਚ ਸਮਾਉਣਾ ਚਾਹੁੰਦੇ ਹਾਂ, ਇਸ ਜੀਵਾਤਮਾ ਨੂੰ ਜੋ ਹੈ ਪੁਸ਼ਟ ਬਣਾਉਣਾ ਚਾਹੁੰਦੇ ਹਾਂ, ਤਾਂ ਸਾਧ ਸੰਗਤ ਜੀ ਇਸ ਜਗਤ ਦੇ ਵਿੱਚ ਵਿਚਾਰ ਕਰਕੇ ਦੇਖੋ, ਜਿੰਨੇ ਵੀ ਸੰਤ ਹੈਗੇ ਨੇ ਉਹ ਇੱਕ ਤਰੀਕੇ ਦੇ ਨਾਲ ਪੁਸ਼ਟ ਰੂਹਾਂ ਨੇ, ਯਾਨੀ ਕਿ ਉਹਨਾਂ ਨੇ ਆਪਣਾ ਵਿਕਾਸ ਕੀਤਾ, ਆਪਣੀ ਆਤਮਾ ਨੂੰ ਉਸ ਜਗ੍ਹਾ ਲਿਜਾ ਕਰਕੇ ਬਿਠਾਇਆ ਜਿਸ ਜਗ੍ਹਾ ਪਰਮਾਤਮਾ ਮੌਜੂਦ ਹੈ, ਯਾਨੀ ਕਿ ਗੁਰੂ ਪਰਮਾਤਮਾ ਔਰ ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਹੀ ਨਾ ਰਹਿ ਗਿਆ, ਸਾਰੇ ਦੇ ਸਾਰੇ ਮਿਲ ਕਰਕੇ ਇੱਕ ਰੂਪ ਹੋ ਗਏ, ਔਰ ਉਹਨਾਂ ਦੇ ਉਸ ਰੂਪ ਨੂੰ ਦੇਖ ਕਰਕੇ ਅਸੀਂ ਹੈਰਾਨ ਹੋ ਜਾਂਦੇ ਹਾਂ, ਆਸ਼ਚਰਯ ਕਰਦੇ ਹਾਂ, ਉਹਨਾਂ ਨੂੰ ਮਹਾਨ ਕਹਿਣ ਲੱਗ ਜਾਂਦੇ ਹਾਂ। ਸਾਧ ਸੰਗਤ ਜੀ ਕੋਈ ਸ਼ੱਕ ਨਹੀਂ, ਉਹ ਇਤਨੇ ਮਹਾਨ ਨੇ, ਉਹਨਾਂ ਦੀ ਮਹਾਨਤਾ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ, ਪਰ ਉਸ ਦਾ ਭਾਵ ਕੀ ਹੈ ਕਿ ਅਗਰ ਉਸ ਪਰਮਾਤਮਾ ਨੇ ਇੱਕ ਐਸਾ ਗੁਣ, ਇੱਕ ਐਸਾ ਕਰੈਕਟਰ ਜੋ ਹੈ ਇਸ ਜਗਤ ਦੇ ਵਿੱਚ ਪ੍ਰਗਟ ਕੀਤਾ ਹੈ, ਜ਼ਾਹਿਰ ਕੀਤਾ ਹੈ ਕਿਸੇ ਦੇਹ ਦੇ ਅੰਦਰ, ਤੇ ਉਸਦਾ ਕੁਛ ਨਾ ਕੁਛ ਅਰਥ ਜ਼ਰੂਰ ਹੋਏਗਾ, ਕੁਛ ਨਾ ਕੁਛ ਉਸਦਾ ਮਤਲਬ ਜ਼ਰੂਰ ਹੋਏਗਾ। ਉਹਨਾਂ ਦੀਆਂ ਤਸਵੀਰਾਂ ਲਗਾਉਣਾ ਦਾ ਮਤਲਬ ਨਹੀਂ, ਉਹਨਾਂ ਨੂੰ ਸਿਰਫ ਮਹਾਨ ਕਹਿ ਦੇਣ ਦੇ ਨਾਲ ਉਹ ਅਰਥ ਜੋ ਹੈ ਪੂਰਾ ਨਹੀਂ ਹੋ ਜਾਂਦਾ। ਉਸਦਾ ਅਸਲੀ ਭਾਵ ਉਸ ਪਰਮਾਤਮਾ ਦਾ ਕੀ ਸੀ ਕਿ ਤੁਸੀਂ ਵੀ ਐਸਾ ਹੀ ਆਚਰਣ ਕਰੋ, ਤੁਸੀਂ ਵੀ ਆਪਣੀ ਆਤਮਾ ਨੂੰ ਇਸੇ ਤਰੀਕੇ ਦੇ ਨਾਲ ਪੁਸ਼ਟ ਬਣਾਓ ਜਿਸ ਤਰੀਕੇ ਦੇ ਨਾਲ ਪੁਸ਼ਟ ਹੋ ਕਰਕੇ ਉਹ ਸੰਤ ਪਰਮਾਤਮਾ ਦਾ ਹੀ ਰੂਪ ਹੋ ਗਏ ਨੇ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਨੂੰ ਇਤਨਾ ਮਹਾਨ ਕਰ ਦਿੰਦੇ ਹਾਂ, ਇਤਨਾ ਪੁਸ਼ਟ ਕਰ ਦਿੰਦੇ ਹਾਂ ਕਿ ਉਹਨਾਂ ਦੇ ਔਰ ਆਪਣੇ ਵਿੱਚ ਇੱਕ ਇਤਨੀ ਵੱਡੀ ਖਾਈ ਬਣਾ ਦਿੰਦੇ ਹਾਂ ਕਿ ਉਹ ਖਾਈ ਇੱਕ ਵਿਸ਼ਾਲ ਸਮੁੰਦਰ ਦਾ ਰੂਪ ਲੈ ਲੈਂਦੀ ਹੈ, ਔਰ ਅਸੀਂ ਚਾਹ ਕਰਕੇ ਵੀ ਉਹ ਸਮੁੰਦਰ ਨੂੰ ਫਿਰ ਪਾਰ ਨਹੀਂ ਕਰ ਸਕਦੇ। ਅਸੀਂ ਕੋਈ ਗੱਲ ਕਹਿੰਦੇ ਹਾਂ ਕਿ ਉਹ ਤਾਂ ਇਤਨੇ ਮਹਾਨ ਨੇ, ਉਹ ਤਾਂ ਇਤਨੇ ਗੁਣਵਾਨ ਨੇ, ਅਸੀਂ ਉਹਨਾਂ ਗੁਣਾਂ ਨੂੰ ਹਾਸਲ ਹੀ ਨਹੀਂ ਕਰ ਸਕਦੇ, ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ, ਪਰ ਇਹ ਜਿਹੜੇ ਅਰਥ ਨੇ ਇਹ ਬਿਲਕੁਲ ਅਧੂਰੇ ਨੇ। ਕੋਈ ਸ਼ੱਕ ਨਹੀਂ, ਅਸੀਂ ਆਪਣੇ ਅੰਦਰ ਹੋਮੈ ਨਹੀਂ ਲਿਆਉਣੀ, ਉਹਨਾਂ ਦੇ ਨਾਲ ਤੁਲਨਾ ਨਹੀਂ ਕਰਨੀ, ਉਹਨਾਂ ਦਾ ਮੁਕਾਬਲਾ ਨਹੀਂ ਕਰਨਾ, ਪਰ ਉਹਨਾਂ ਦਾ ਜੋ ਕਰੈਕਟਰ ਹੈ ਉਸ ਕਰੈਕਟਰ ਨੂੰ ਸਾਰਾ ਨੇ ਸਾਰਾ ਇੱਕ ਇੱਕ ਕਰਕੇ ਆਪਣੇ ਅੰਦਰੋਂ ਉਜਾਗਰ ਕਰਨਾ ਹੈ। ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਬਿਲਡਰ ਨੇ ਜੋ ਹੈ ਆਪਣੇ ਸਰੀਰ ਦੀਆਂ ਸਾਰੀਆਂ ਪੇਸ਼ੀਆਂ ਨੂੰ ਪੁਸ਼ਟ ਕੀਤਾ, ਔਰ ਕੀ ਹੁੰਦਾ ਹੈ ਉਹ ਸ਼ੀਸ਼ੇ ਦੇ ਸਾਹਮਣੇ ਬਾਰ ਬਾਰ ਜਾ ਕਰਕੇ ਖਲੋਂਦਾ ਹੈ। ਕਿਸ ਵਾਸਤੇ ਖਲੋਂਦਾ ਹੈ? ਉਹ ਸਿਰਫ ਇਸ ਵਾਸਤੇ ਖਲੋਂਦਾ ਹੈ ਕਿ ਕੋਈ ਐਸਾ ਅੰਗ, ਕੋਈ ਐਸੀ ਪੇਸ਼ੀ ਜੋ ਹੈ ਉਹ ਕਮਜ਼ੋਰ ਨਾ ਰਹਿ ਜਾਏ ਕਿ ਕੱਲ੍ਹ ਨੂੰ ਅਗਰ ਮੈਂ ਸਟੇਜ 'ਤੇ ਪ੍ਰਦਰਸ਼ਨ ਕਰਨਾ ਪਵੇ ਤੇ ਮੈਨੂੰ ਜੋ ਹੈ ਗੋਲਡ ਮੈਡਲ ਦੀ ਜਗ੍ਹਾ ਕੋਈ ਕਾਸੇ ਦਾ ਮੈਡਲ ਨਾ ਮਿਲ ਜਾਏ, ਜਾਂ ਮੈਂ ਉਸ ਮਤਲਬ ਪ੍ਰਤੀਯੋਗਿਤਾ 'ਚੋਂ ਬਾਹਰ ਹੀ ਨਾ ਕੱਢ ਦਿੱਤਾ ਜਾਵਾਂ। ਸਿਰਫ ਉਸੀ ਚੀਜ਼ ਨੂੰ, ਉਸੀ ਡਰ ਨੂੰ ਮੁੱਖ ਰੱਖ ਕਰਕੇ ਉਹ ਦਿਨ ਰਾਤ ਆਪਣਾ ਖਿਆਲ ਇਕੱਠਾ ਕਰਦਾ ਹੈ, ਦਿਨ ਰਾਤ ਨਵੀਂ ਦੀ ਨਵੀਂ ਵਿਧੀ ਇਸਤੇਮਾਲ ਕਰਦਾ ਹੈ, ਸਿਰਫ ਇਸ ਵਾਸਤੇ ਕਿ ਮੇਰੀ ਹਰ ਪੇਸ਼ੀ ਜੋ ਹੈ ਉਹ ਪੁਸ਼ਟ ਹੋ ਜਾਏ। ਇਸੀ ਭਾਵ, ਇਸੀ ਉਦਾਹਰਣ ਤੋਂ ਇਹੀ ਭਾਵ ਨਿਕਲਦਾ ਹੈ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਤਨੇ ਸੰਤਾਂ ਦੀ ਬਾਣੀ ਸੁਣਦੇ ਹਾਂ, ਉਹਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਉਹਨਾਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਲਗਾਉਂਦੇ ਹਾਂ। ਤਸਵੀਰਾਂ ਲਗਾਉਣਾ ਕੋਈ ਗੁਨਾਹ ਨਹੀਂ ਹੈ, ਉਹਨਾਂ ਦੇ ਨਾਲ ਸਾਨੂੰ ਉਹਨਾਂ ਦੇ ਆਕਾਰ ਯਾਦ ਆਉਂਦੇ ਨੇ, ਉਹਨਾਂ ਦੇ ਨਾਲ ਇੱਕ ਪ੍ਰੇਮ ਪੈਦਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਅਟਰੈਕਟ ਕਰਨ ਵਾਲੀ ਵਸਤੂ ਸਾਨੂੰ ਚਾਹੀਦੀ ਹੈ, ਯਾਨੀ ਇੱਕ ਚਿੰਨ੍ਹ ਦੇ ਰੂਪ ਵਿੱਚ ਅਗਰ ਅਸੀਂ ਉਸਨੂੰ ਇਸਤੇਮਾਲ ਕਰਦੇ ਹਾਂ ਤਾਂ ਉਹ ਚਿੰਨ੍ਹ ਤੱਕ ਦੀ ਗੱਲ ਤਾਂ ਠੀਕ ਹੈ, ਪਰ ਅਗਰ ਅਸੀਂ ਸਿਰਫ ਚਿੰਨ੍ਹ ਤੱਕ ਹੀ ਰਹਿ ਜਾਵਾਂਗੇ ਤਾਂ ਸਾਧ ਸੰਗਤ ਜੀ ਅਸੀਂ ਆਪਣੀ ਜੀਵਾਤਮਾ ਦਾ विकास नहीं कर सकते, उसनु पुष्ट नहीं कर सकते, उसनु रोशन नहीं कर सकते। वह रोशनी जड़ी कि मन की संगत दे विच गवाह बैठी है, वह रोशनी असी इस मन दे कोलो वापस लैनी है, क्यों इस मन ने वह सारी रोशनी जो है इस सारे जगत दे विच फैला दिती है। और ये सारे जगत दे विचों जदों असी एक एक करके रोशनी इकट्ठी नहीं करांगे तद तक ये जीवात्मा अपने उस जोहूर दे विच नहीं आ सकती, वह रोशन नहीं हो सकती। और जद तक ये रोशन नहीं होएगी तद तक अपने आप नूं जानन दे काबिल नहीं हो सकती। और अपने आप नूं अगर दीदार नहीं कर सकती तो उस ब्रह्म का, उस परमात्मा का, उस अकाल पुरख का उस नूं मिलन दे काबिल किस तरीके नाल हो सकती है? सिर्फ गल्लां दे नाल, पोथियां पढ़न दे नाल, या संतां दी मौखिक टेक लैण दे नाल ये रोशनी असी कदे भी हासिल नहीं कर सकते। असी यह सारियां नूं चिन्ह दे रूप दे विच अगर सामने रख करके एक आदर्श रूप दे विच उन्हां दी दित्ती हुई शिक्षा दे उपर असी पालना करांगे, उन्हां दे हुक्म दे उपर असी अपनी अस्थी मिटावांगे, तो जरूरी गल है कि असी अपनी वो खोई हुई रोशनी जड़ी है जो असी अज तक सदियों तो प्राप्त नहीं कर सके, जरूरी गल है कि इस जन्म दे विच असी जरूर प्राप्त कर लवांगे। तो यह जो जन्म होंदा है मनुखे जन्म दे विच ये सतो गुण की प्रधानता लै करके बड़ा कीमती जन्म है। इस सतो गुण की प्रधानता कई करोड़ जन्म लगते हैं तद जाकर के ये गुण जो है सानू कट्ठा होकर के मिलता है। ये कोई मत जाने कि असी अगर आखी अख बंद कर लवेंगे तो उस तो बाद सानू फिर यही जन्म हो जाएगा। एक स्टूडेंट है, वो स्टूडेंट सिर्फ अपने किस तरीके दे नाल असी देखते हैं कि जदों इम्तिहान देन जाता है, दो घंटे का तीन घंटे का इम्तिहान है, पेपर देने वास्ते बैठा है, जिस वक्त स्टूडेंट जो है डेस्क के उपर जाकर के बैठ जाता है उस वक्त सारे ही उसके अधीन होंगे ने। हालांकि टीचर जो है टीचर के अधीन सारे ने, पर जिस वक्त उस मर्यादा के विच एक स्टूडेंट पेपर देने वास्ते आता है उस वक्त अगर वह कोई मंग करता है तो उस वक्त वो टीचर जो है उसकी मंग नूं भी पूरा करता है। क्यों? क्योंकि वह एक इम्तिहान नूं देने वास्ते आया। उस वक्त जो दो या तीन घंटे का समय निश्चित किया जाता है उस दो तीन घंटे का वह स्टूडेंट जो है मालिक है, बादशाह है, यानी कि उसनु एक कोरी सीट दी जाती है। किस वास्ते? कि जो कुछ भी चाहे वह लिख सकता है, यानी कि जड़ा टीचर ने सवाल किया है उसका जवाब लिखना चाहे तो उसकी मर्जी है। अगर उसकी जगह वह किसी फिल्म की स्टोरी लिखना चाहे तो भी उसकी अपनी मौज या रजा है। और अगर खाली शीट सामने रख करके अगल बगल के डस्कों के भी झाकना चाहे तो यह भी उसकी अपनी मौज है। यानी कि दो तीन घंटे के समय का वह बादशाह है, यानी कि उस दो तीन घंटे के जो चाहे वह कर सकता है, चाहे वह सतो गुण नूं कट्ठा करे, चाहे रजो गुण नूं कट्ठा करे, चाहे तमो गुण नूं कट्ठा करे। उसे तरीके दे नाल जिस तरीके का स्टूडेंट ने फैसला किया, जिस तरीके की उसने पढ़ाई की होएगी, तो जरूरी गल है टीचर के सवाल का जवाब भी लिखेगा। और अगर उसका ख्याल जो है विषय विकारा के भी इस जगत के भ्रमण कर रहा तो वह फिर सात संगत जी सिर्फ स्टोरिया ही लिखेगा। और जिसने दोनों चो कुछ भी नहीं किया, बुद्धि का इस्तेमाल ही नहीं किया, जड़ आया जड़ दे विच ही रमिया रह गया तो उसने फिर पेपर खाली छड़ देना, सिर्फ बगला ही झाकदा रह जाना। तो हुण विचार कर लो ये तीनों ही फैसला करन वाले तीन गुण ने कि टीचर ने फैसला किस तरह करना है। जिस तरीके दे नाल उसनु पूरी छूट दिती सी तीन घंटे की, उस तीन घंटे दे विच जिसले बैल वज जांदी है ना, बैल वजन के बाद उसले स्टूडेंट कुछ नहीं कर सकता, उस वक्त वो गुलाम हो जाता है। गुलाम की होता है? वह बिल्कुल अपंग हो जाता है। उस वेले एक कोई वार्निंग दी जाती है कि अगर तुसी पेन चलाओगे तो तुहाडी शीट जो है ये ब्लैक कर दी जाएगी, यानी कि ब्लैक मार्क या रेड मार्क कर दिया जाएगा, तुहानू दोबारा तो पेपर दे विच दाखिल होना पेगा, यानी कि पेपर तुहाडा कैंसल हो जाएगा। इतना वड्डा फैसला टीचर कर सकता है, उसनू पेपर देने तो ही बेदखल कर देता है। इस तो फैसला कर लो कि यह जो मनुखा जन्म मिलिया है यह सारा अख खुले का फैसला है, अख बंद होने का फैसला नहीं है। अख बंद होने का यह भाव समझ लो कि सानू एक निश्चित सीमा तक समय मिलिया है, यानी कि जितनी श्वासा की पूंजी मिली है यह अकाल पुरख ने कर्मा के अनुसार सानू दिती है। और जब तक यह पूंजी साढ़े अंदर मौजूद है सात संगत जी असी बादशाह वा इस जगत के जिस तरीके का चाहिए असी गुण कट्ठा कर सकते हैं, चाहे जड़ चेतन वस्तुआं कट्ठिया कर लीए, चाहे विषय विकारा के विच ही फसे रहीए, या उस चेतन स्वरूप परमात्मा दे मिलन लई ऐसी किरिया करिए कि अपने सतो गुण की प्रधानता इतनी प्रबल कर लीए कि बाकी के जड़े दो गुण ने ये बिल्कुल अपंग हो जाण, इतने न्यून हो जाण कि उन्हां दी कोई हस्ती ही ना रह जाए। पर एक गल याद रखना, जब तक सतो गुण पूर्ण रूप दे विच प्रगट नहीं होएगा, जब तक इहदा जहूर पूरा नहीं होएगा, तद तक ये जीवात्मा जो है परमात्मा के मिलन के काबिल नहीं हो सकती। इस करके असी देखते हैं कि मनुखे जन्म के विच आकर के भी ਜਿਸ ਨੂੰ ਕੀ ਇਹ ਕਿਹਾ ਜਾਂਦਾ ਹੈ ਕਿ ਮਨੁੱਖਾ ਜਨਮ ਸ੍ਰਿਸ਼ਟੀ ਦਾ ਸਿਰਮੋਰ ਹੈ, 84 ਲੱਖ ਜਾਮਿਆਂ ਸਭ ਤੋਂ ਉੱਤਮ ਜਾਮਾ ਹੈ। ਉਸ ਦੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜੀਵਾਤਮਾ, ਬਹੁਤ ਸਾਰੀਆਂ ਕੀ ਅਸੀਂ ਇਹ ਦੇਖਦੇ ਹਾਂ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਜੀਵਾਤਮਾ ਕੋਈ ਵਿਰਲਿਆਂ 'ਚੋਂ ਵਿਰਲੀ ਇੱਕ ਅੱਧੀ ਜੀਵਾਤਮਾ ਨੂੰ ਛੋੜ ਕਰਕੇ ਸਾਰੀਆਂ ਦੀਆਂ ਸਾਰੀਆਂ ਨਿਚਲੀ ਸ਼੍ਰੇਣੀਆਂ ਦੇ ਵਿੱਚ ਜਾਂ ਦੁਬਾਰਾ ਤੋਂ ਇਸੀ ਜਨਮ ਜਾਂ ਮਰਨ ਦੇ ਮਨੁੱਖੇ ਜਨਮ ਦੇ ਵਿੱਚ ਆਉਂਦੀਆਂ ਨੇ। ਅਤੇ ਉਸਦਾ ਸਿਰਫ ਇੱਕੋ ਹੀ ਭਾਵ ਹੈ ਕਿ ਅਸੀਂ ਉਹ ਸਤੋ ਗੁਣ ਨੂੰ ਇਕੱਠਾ ਨਹੀਂ ਕਰ ਸਕੇ, ਯਾਨੀ ਕਿ ਐਸੀ ਕਿਰਿਆ ਨਹੀਂ ਕਰ ਸਕੇ ਜਿਹੜੀ ਕਿ ਸਤਿਗੁਰੂ ਨੇ ਉਪਦੇਸ਼ ਜਾਂ ਹੁਕਮ ਕੀਤਾ ਸੀ। ਅਸੀਂ ਸੰਸਾਰ ਦੇ ਵਿੱਚ ਜਪਣ ਵਾਸਤੇ ਆਏ ਹਾਂ। ਜਪਣਾ ਕਿਸ ਤਰੀਕੇ ਦੇ ਨਾਲ ਹੈ? ਸਤੋ ਗੁਣ ਦੀ ਪ੍ਰਧਾਨਤਾ ਨੂੰ ਮੁੱਖ ਰੱਖਣਾ ਹੈ। ਉਹ ਸਤੋ ਗੁਣ ਕਿਹਦੇ ਅੰਦਰ ਪ੍ਰਗਟ ਹੈ? ਉਹ ਪਰਮਾਤਮਾ ਜੋ ਹੈ ਸਤੋ ਗੁਣ ਦਾ ਆਧਾਰ ਹੈ। ਪਰ ਅਸੀਂ ਉਸ ਪਰਮਾਤਮਾ ਨੂੰ ਦੇਖਿਆ ਨਹੀਂ, ਪਰ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਉਸਦੇ ਮਿਲਣ ਲਈ ਸਾਨੂੰ ਇੱਕ ਤੜਫ ਦੀ ਲੋੜ ਹੈ। ਉਹ ਤੜਫ ਕਿਸ ਤਰੀਕੇ ਨਾਲ ਪ੍ਰਗਟ ਹੋਏਗੀ, ਕਿਸ ਤਰੀਕੇ ਦੇ ਨਾਲ ਜ਼ਾਹਿਰ ਹੋਏਗੀ, ਕਿਸ ਤਰੀਕੇ ਦੇ ਨਾਲ? ਕੋਈ ਇੱਕ ਐਸੀ ਵਸਤੂ ਚਾਹੀਦੀ ਹੈ ਜਿਸ ਨੂੰ ਦੇਖ ਕਰਕੇ ਇਹ ਜੀਵਾਤਮਾ ਉਸਦੀ ਤਰਫ ਅਟਰੈਕਟ ਹੋਵੇ। ਜਿਸ ਤਰੀਕੇ ਦੇ ਨਾਲ ਅਗਰ ਇੱਕ ਕਾਰ ਨੂੰ ਅਸੀਂ ਦੇਖ ਕਰਕੇ ਇਹ ਜੀਵਾਤਮਾ ਉਸਦੀ ਤਰਫ ਅਟਰੈਕਟ ਹੁੰਦੀ ਹੈ, ਔਰ ਅਟਰੈਕਟ ਹੋਣ ਦੇ ਬਾਅਦ ਹੀ ਉਸ ਤਰੀਕੇ ਦੀ ਕਿਰਿਆ ਨੂੰ ਅਪਣਾਉਂਦੀ ਹੈ ਮਨ ਦੀ ਸੰਗਤ ਕਰਕੇ ਕਿ ਕੁਛ ਧਨ ਦੌਲਤ ਇਕੱਠੀ ਕੀਤੀ ਜਾਏ ਕਿ ਇਹ ਕਾਰ ਅਸੀਂ ਖਰੀਦਣੀ ਹੈ। ਉਸੇ ਤਰੀਕੇ ਦੇ ਨਾਲ ਜੜ ਵਸਤੂਆਂ ਜਿਤਨੀਆਂ ਵੀ ਇਸ ਜਗਤ ਵਿੱਚ ਮੌਜੂਦ ਨੇ ਇਸੇ ਤਰੀਕੇ ਨਾਲ ਜੀਵਾਤਮਾ ਨੂੰ ਅਟਰੈਕਟ ਕਰਕੇ ਮਨ ਦੇ ਰਾਹੀਂ ਜੋ ਹੈ ਇਸ ਜਗਤ ਦੇ ਵਿੱਚ ਖੱਜਲ ਕਰ ਦਿੰਦੇ ਨੇ। ਉਸੇ ਤਰੀਕੇ ਦੇ ਨਾਲ ਸਤੋ ਗੁਣ ਨੂੰ ਇਕੱਠਾ ਕਰਨ ਵਾਸਤੇ ਸਾਨੂੰ ਵੀ ਸਾਧ ਸੰਗਤ ਜੀ ਇੱਕ ਵਸਤੂ ਚਾਹੀਦੀ ਹੈ। ਜਦ ਤੱਕ ਸਾਨੂੰ ਉਹ ਪਰਮ ਚੇਤਨ ਦਾ ਅੰਸ਼ ਇਸ ਜਗਤ ਦੇ ਵਿੱਚ ਪ੍ਰਗਟ ਰੂਪ ਵਿੱਚ ਮਿਲ ਨਹੀਂ ਜਾਂਦਾ, ਉਹ ਵਸਤੂ ਮਿਲ ਨਹੀਂ ਜਾਂਦੀ, ਤਦ ਤੱਕ ਅਸੀਂ ਇਸ ਜੜ ਵਸਤੂਆਂ ਯਾਨੀ ਕਿ ਗ੍ਰੰਥਾਂ ਨੂੰ ਪੜ੍ਹਦੇ ਹਾਂ, ਤਸਵੀਰਾਂ ਨੂੰ ਪੂਜਾ ਕਰਦੇ ਹਾਂ, ਇੱਕ ਸੀਮਾ ਤੱਕ ਇਹ ਚਿੰਨ੍ਹ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ, ਪਰ ਉਸਦੇ ਪਿੱਛੇ ਅਗਰ ਬਾਣੀ ਦੇ ਉੱਪਰ ਅਸੀਂ ਅਮਲ ਕਰਨਾ ਚਾਹੁੰਦੇ ਹਾਂ, ਕਰਨਾ ਸ਼ੁਰੂ ਕਰ ਦਈਏ, ਅਤੇ ਸਤੋ ਗੁਣ ਦੀ ਪ੍ਰਧਾਨਤਾ ਇਕੱਠੀ ਹੋਣ ਦੇ ਨਾਲ ਨਾਲ ਇਸ ਜੀਵਾਤਮਾ ਨੂੰ ਸੋਝੀ ਵੀ ਆਉਣ ਲੱਗ ਜਾਂਦੀ ਹੈ। ਪੁਰਾਣੇ ਸਮੇਂ ਦੇ ਬਹੁਤ ਸਾਰੇ ਉਦਾਹਰਣ ਮੌਜੂਦ ਨੇ ਸੰਤਾਂ ਦੇ ਜਿਨ੍ਹਾਂ ਦੇ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਅਸੀਂ ਕਿ ਉਹਨਾਂ ਨੇ ਸਤੋ ਗੁਣ ਨੂੰ ਇਕੱਠਾ ਕਰਕੇ ਉਸ ਵਸਤੂ ਪੂਰਨ ਚੇਤਨ ਸਰੂਪ ਦੇ ਨਾ ਹੋਣ ਦੇ ਬਾਵਜੂਦ ਵੀ ਅੰਤਰ ਦੇ ਵਿੱਚ ਪ੍ਰਵੇਸ਼ ਕੀਤਾ, ਯਾਨੀ ਕਿ ਤ੍ਰਿਕੁਟੀ ਤੱਕ ਉਹ ਚਲੇ ਗਏ, ਪਰ ਪੂਰਨ ਉਹ ਵਸਤੂ ਚੇਤਨ ਸਰੂਪ ਪ੍ਰਗਟ ਨਾ ਹੋਣ ਕਰਕੇ ਉਸ ਦੀ ਟੇਕ ਨਾ ਲੈਣ ਕਰਕੇ ਉਹ ਜੀਵਾਤਮਾ ਜੋ ਹੈ ਉੱਥੇ ਠੱਗ ਲਈਆਂ ਗਈਆਂ। ਹੁਣ ਇਸ ਜਗਤ ਦੇ ਵਿੱਚ ਸਾਡਾ ਵੀ ਇਹ ਫੈਸਲਾ ਜਾਂ ਫਰਜ਼ ਹੋਣਾ ਚਾਹੀਦਾ ਕਿ ਜਦ ਸਤਿਗੁਰਾਂ ਨੇ ਸੱਚਖੰਡ ਦੀ ਬਾਣੀ ਪ੍ਰਗਟ ਕਰ ਦਿੱਤੀ, ਇਹ ਭੇਦ ਨੂੰ ਸਪਸ਼ਟ ਕਰਤਾ ਕਿ ਵਸਤੂ ਜਿਹੜੀ ਹੈ ਪਰਮ ਚੇਤਨ ਦਾ ਅੰਸ਼ ਪ੍ਰਗਟ ਰੂਪ ਵਿੱਚ ਹੋਣੀ ਚਾਹੀਦੀ ਹੈ, ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਸ ਪ੍ਰਗਟ ਵਸਤੂ ਦੀ ਪਾਲਣਾ ਕਰੀਏ ਵੀ ਕਿਸ ਜਗ੍ਹਾ ਉਹ ਮੌਜੂਦ ਹੈ ਔਰ ਕੀ ਉਪਦੇਸ਼ ਕਰਦੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਮੂਲ ਨੂੰ ਜੋ ਹੈ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਅਤੇ ਉਹ ਪਰਮ ਚੇਤਨ ਵਸਤੂ ਜੋ ਹੈ ਉਸ ਦਾ ਨਾਮ ਹੈ ਪੂਰਨ ਸਤਿਗੁਰੂ, ਯਾਨੀ ਕਿ ਪੂਰਨ ਸਤਿਗੁਰੂ ਦੀ ਪਾਲਣਾ ਕਰਨੀ, ਇਸ ਜਗਤ ਦੇ ਵਿੱਚ ਉਹਨਾਂ ਦੀ ਤਲਾਸ਼ ਕਰਨੀ। ਕੋਈ ਵੀ ਅੰਨਾ ਅੱਖਾਂ ਵਾਲੇ ਨੂੰ ਲੱਭ ਨਹੀਂ ਸਕਦਾ, ਇਹ ਵੀ ਸੱਚਾਈ ਹੈ, ਪਰ ਉਸ ਦੇ ਨਾਲ ਇਹ ਵੀ ਸੱਚਾਈ ਹੈ ਕਿ ਅਗਰ ਜੀਵਾਤਮਾ ਤੜਫਦੀ ਹੈ ਉਸ ਵਸਤੂ ਦੀ ਪਾਲ ਕਰਨ ਵਾਸਤੇ ਲੱਭਦੀ ਹੈ, ਤਾਂ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਬਹੁਤ ਸਾਰੇ ਅਣਗ੍ਰਿਤ ਉਦਾਹਰਣ ਮੌਜੂਦ ਨੇ ਜਿਨ੍ਹਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਅਗਰ ਅੰਤਰ ਦੇ ਵਿੱਚ ਪ੍ਰੀਤ ਸੱਚੀ ਸੀ, ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸੀ, ਤਾਂ ਉਸ ਪਰਮਾਤਮਾ ਨੇ ਵੀ ਜੋ ਹੈ ਆਪਣਾ ਫਰਜ਼ ਜੋ ਹੈ ਪੂਰਾ ਕੀਤਾ, ਕਿਉਂ ਉਸਦਾ ਹੁਕਮ ਸੀ ਕਿ ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਵੀ ਤੁਹਾਡੇ ਕੋਈ ਦੂਰ ਨਹੀਂ ਹੈਗਾ। ਉਸ ਵੇਲੇ ਸਤਿਗੁਰ ਦੇ ਜ਼ਰੀਏ ਉਹ ਪਰਮਾਤਮਾ ਜੋ ਹੈ ਉਸ ਜੀਵਾਤਮਾ ਦੀ ਅੱਗੇ ਹੋ ਕਰਕੇ ਆਪ ਬਾਂਹ ਪੜਦਾ, ਔਰ ਉਸ ਦੇ ਬਾਅਦ ਜਿਸ ਵੇਲੇ ਸਤਿਗੁਰੂ ਬਾਂਹ ਪਕੜ ਲੈਂਦੇ ਨੇ ਉਸ ਤੋਂ ਬਾਅਦ ਜੀਵਾਤਮਾ ਦਾ ਇੱਕੋ ਹੀ ਫਰਜ਼ ਰਹਿ ਜਾਂਦਾ ਹੈ ਕਿ ਆਪਣੀ ਹਸਤੀ ਨੂੰ ਉਸਦੇ ਉੱਪਰ ਮਿਟਾ ਦੇਣਾ, ਜਪਣਾ, ਖਿਆਲ ਨੂੰ ਇਕੱਠਾ ਕਰਨਾ, ਔਰ ਉਸ ਪਰਮਾਤਮਾ ਦੀ ਆਵਾਜ਼ ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ ਉਸ ਆਵਾਜ਼ ਦੇ ਨਾਲ ਇੱਕ ਹੋ ਜਾਣਾ, ਉਸ ਦੇ ਨਾਲ ਮਿਲ ਕਰਕੇ ਦੋਨਾਂ ਦਾ ਰੂਪ ਜੋ ਹੈ ਇੱਕ ਰੂਪ ਹੋ ਜਾਣਾ, ਜੋਤ ਸਰੂਪ, ਯਾਨੀ ਕਿ ਆਵਾਜ਼ ਜੋ ਹੈ ਉਸ ਜੋਤ ਦੇ ਵਿੱਚੋਂ ਆਉਂਦੀ ਹੈ। ਅਤੇ ਬਾਹਰ ਦਾ ਜਪ ਜੋ ਹੈ ਇਹ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਹੈ ਉਸ ਨੂੰ ਪ੍ਰਾਪਤ ਕਰ ਸਕਦੀ ਹੈ, ਇਸ ਨੂੰ ਵੀ ਸਤਿਗੁਰੂ ਸਪਸ਼ਟ ਕਰਦੇ ਨੇ ਕਿ ਜਿਤਨੇ ਵੀ ਅਰਥ ਅਸੀਂ ਇਸ ਜਗਤ ਵਿੱਚ ਕੱਢੇ ਨੇ ਇਹ ਸਾਰੇ ਦੇ ਸਾਰੇ ਜਪ ਦੇ ਅਧੂਰੇ ਅਰਥ ਨੇ। ਅੱਖ ਬੰਦ ਕਰਨ ਦਾ ਜਪ ਜੋ ਹੈ ਬਹੁਤ ਹੀ ਛੋਟਾ ਅਰਥ ਲੈ ਕਰਕੇ ਆਉਂਦਾ ਹੈ, ਉਹ ਇਤਨਾ ਛੋਟਾ ਅਰਥ ਹੈ ਕਿ ਇਸ ਦੇ ਨਾਲ ਅਸੀਂ ਵਿਚਾਰ ਕਰਕੇ ਦੇਖੋ, ਅਸੀਂ ਸਾਰੀ ਉਮਰ ਇਹ ਜੜ ਵਸਤੂਆਂ ਦੀ ਪੂਜਾ ਕਰ ਰਹੇ ਹਾਂ, ਇਹ ਜੜ ਵਸਤੂਆਂ ਦੇ ਵਿੱਚ ਆਪਣੀ ਹਸਤੀ ਨੂੰ ਮਿਟਾ ਰਹੇ ਹਾਂ, ਅਤੇ ਕਿਆ ਘੰਟਾ ਦੋ ਘੰਟੇ ਅੱਖ ਬੰਦ ਕਰਨ ਦੇ ਨਾਲ ਜਾਂ ਇਹ ਫੈਸਲਾ ਕਰਨ ਦੇ ਨਾਲ ਕਿ ਅਸੀਂ ਤਾਂ ਅਜੇ ਜਵਾਨ ਹਾਂ, ਬਹੁਤ ਸਾਰੇ ਕਰਮ ਜੋ ਹਨ ਸਾਡੇ ਭੁਗਤਾਉਣ ਵਾਲੇ ਨੇ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਭੁਗਤਾਉਣੀਆਂ ਨੇ, ਆਖਰੀ ਸਮੇਂ ਦੇ ਵਿੱਚ ਜਾ ਕਰਕੇ ਅਸੀਂ ਜਪਾਂਗੇ ਜਾਂ ਪਰਮਾਤਮਾ ਨੂੰ ਮਿਲਾਂਗੇ, ਅਤੇ ਇਹ ਇਤਨਾ ਅਧੂਰਾ ਅਰਥ ਹੈ ਕਿ ਇਹ ਮਨ ਨੇ ਅਰਥ ਦੇ ਕਰਕੇ ਇਸ ਜੀਵਾਤਮਾ ਕੋਲ ਉਹ ਪੂੰਜੀ ਖੋਹ ਲਈ, ਜਿਹੜੀ ਪੂੰਜੀ ਲੈ ਕਰਕੇ ਇਸ ਸਟੂਡੈਂਟ ਨੇ 3 ਘੰਟੇ ਦੇ ਅੰਦਰ ਕੰਮ ਕਰਨਾ ਸੀ, ਯਾਨੀ ਕਿ ਉਹ ਇਸ ਬਚਪਨ ਜਵਾਨੀ ਔਰ ਬੁਢਾਪੇ ਦੇ ਅਧੀਨ ਉਹ ਆਪਣੇ ਘਰ ਦਾ ਕੰਮ ਕਰਨਾ ਸੀ, ਉਹ ਆਪਣੇ ਕੰਮ ਘਰ ਦੇ ਕੰਮ ਤੋਂ ਹੀ ਦੂਰ ਹੋ ਗਿਆ। ਕਿਸ ਤਰੀਕੇ ਦੇ ਨਾਲ ਕਿ ਉਸਨੂੰ ਇਸ ਮਨ ਨੇ ਜੋ ਹੈ ਭਰਮਾ ਕੇ ਰੱਖ ਦਿੱਤਾ, ਉਸੇ ਤਰੀਕੇ ਦੇ ਨਾਲ ਅੱਜ ਦਾ ਜੋ ਮਜ਼ਮੂਨ ਹੈ ਉਸ ਦੇ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜਨਮ ਲੈਂਦੀ ਹੈ ਚਾਰੋਂ ਸ਼੍ਰੇਣੀਆਂ ਦੇ ਵਿੱਚ, ਇਹ ਇਤਨੀ ਤਕਨੀਕੀ ਰੂਪ ਦੇ ਵਿੱਚ ਫੈਸਲੇ ਦੇ ਨਾਲ ਦਿੱਤੇ ਜਾਂਦੇ ਨੇ ਕਿ ਚਾਹ ਕਰਕੇ ਵੀ ਇਹ ਜੀਵਾਤਮਾ ਜੋ ਹੈ ਆਪਣੇ ਆਉਣ ਵਾਲੇ ਇਫੈਕਟ ਨੂੰ ਬਦਲ ਨਹੀਂ ਸਕਦੀ। ਯਾਨੀ ਕਿ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਜਿਹੜੀ ਪਰਮਾਈ ਗਈ ਹੈ ਇੱਕ ਵਿਕਾਰ ਦੇ ਰੂਪ ਇਸ ਜਗਤ ਦੇ ਵਿੱਚ, ਕਿਆ ਗਰੀਬ ਕਿਆ ਅਮੀਰ, ਸਿਰਫ ਇਹ ਚਾਹੁੰਦਾ ਕਿ ਮੈਨੂੰ ਆਉਣ ਵਾਲਾ ਜੋ ਪਹਿਲਾ ਸਮੇਂ ਹੈ ਉਸਦਾ ਪਤਾ ਚੱਲ ਜਾਏ ਔਰ ਉਸਦਾ ਕੁਛ ਨਾ ਕੁਛ ਉਪਾਅ ਕਰਕੇ ਮੈਂ ਉਸਦੇ ਇਫੈਕਟ ਤੋਂ ਬਚ ਜਾਵਾਂ। ਅਤੇ ਸਾਧ ਸੰਗਤ ਜੀ, ਗੁਰੂਆਂ ਦੀ ਬਾਣੀ ਹੈ ਸੱਚਖੰਡ ਤੋਂ ਕਿ ਇਹ ਫੈਸਲਾ ਜਿਹੜਾ ਹੈ ਤੁਸੀਂ ਆਪਣਾ ਗੰਢ ਬੰਨ ਲਓ ਕਿ ਕੋਈ ਵੀ ਅੱਜ ਤੱਕ ਇਹ ਕਰਮ ਦੀ ਰੇਖ ਨੂੰ ਬਦਲ ਨਹੀਂ ਸਕਿਆ। ਯਾਨੀ ਕਿ ਕਰਮ ਵੀ ਜੋ ਹੈ ਨੇ ਇਹ ਪ੍ਰਧਾਨ ਨੇ, ਇਹਨਾਂ ਦੇ ਜੋ ਕੁਝ ਇਫੈਕਟ ਮੌਜੂਦ ਹੈ ਇਹ ਇਸ ਜੀਵਾਤਮਾ ਨੂੰ ਭੋਗਣਾ ਹੀ ਪੈਂਦਾ ਹੈ। ਅਗਰ ਕੁਛ ਸੀਮਾ ਤੱਕ ਅਸੀਂ ਦੇਖਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਪ੍ਰਭਾਵਸ਼ਾਲੀ ਹੈ, ਜਿਸ ਤਰੀਕੇ ਦੇ ਨਾਲ ਮਨ ਜੋ ਹੈ ਜੀਵਾਤਮਾ ਨੂੰ ਲਵਾ ਲੈਂਦਾ, ਤਾਂ ਉਸਦਾ ਸਿਰਫ ਇਤਨਾ ਹੀ ਅਰਥ ਹੈ ਕਿ ਸੰਯੋਗ। ਯਾਨੀ ਕਿ ਉਸ ਸਮੇਂ ਕੁਛ ਐਸੇ ਪ੍ਰਯੋਗ ਜਾਂ ਕੁਛ ਐਸੀ ਗਣਨਾ ਕੀਤੀ ਗਈ ਨਕਸ਼ਤਰਾਂ ਦੇ ਹਿਸਾਬ ਦੇ ਨਾਲ ਕਿ ਉਹ ਗਣਨਾ ਦੇ ਕੁਛ ਇੱਕੋ ਜਿਹੇ ਨਤੀਜੇ ਨਿਕਲੇ। ਯਾਨੀ ਕਿ ਹੱਥਾਂ ਦੀ ਰੇਖਾ ਅਸੀਂ ਦੇਖਦੇ ਹਾਂ ਅਤੇ ਬਹੁਤ ਸਾਰੀਆਂ ਰੇਖਾ ਦੇਖ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਇੱਕ ਵਿਸ਼ੇਸ਼ ਤਰੀਕੇ ਦੀ ਰੇਖਾ ਜੋ ਹੈ ਇਸ ਤਰੀਕੇ ਦਾ ਪ੍ਰਭਾਵ ਲੈ ਕਰਕੇ ਜੀਵਾਤਮਾ ਉੱਪਰ ਆਉਂਦੀ ਹੈ। ਅਤੇ ਅਸੀਂ ਨਿਯਮ ਬਣਾਤਾ ਕਿ ਇਸ ਤਰੀਕੇ ਦੀ ਰੇਖਾ ਵਾਲਾ ਜੋ ਹੈ ਮਨੁੱਖ ਇਸ ਤਰੀਕੇ ਦਾ ਕਰਮ ਕਰੇਗਾ ਔਰ ਇਸ ਤਰੀਕੇ ਦੇ ਉਸਦੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਆਉਣਗੇ ਔਰ ਇਹਨਾਂ ਤੋਂ ਬਚਣ ਦੇ ਇਹ ਉਪਾਅ ਨੇ। ਯਾਨੀ ਕਿ ਇੱਕ ਸੀਮਾ ਤੱਕ ਇਹ ਜੋ ਹੈ ਕਾਨੂੰਨ ਲਾਗੂ ਹੋ ਜਾਂਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗ੍ਰਹਿ ਨਕਸ਼ਤਰ ਜਿਹੜੇ ਨੇ ਇਹਨਾਂ ਦਾ ਪ੍ਰਭਾਵ ਪੂਰੇ ਬ੍ਰਹਿਮੰਡ ਦੇ ਉੱਪਰ ਪੈਂਦਾ ਹੈ, ਪਰ ਸੰਯੋਗ ਦੇ ਬਾਅਦ ਵਿਯੋਗ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਨਾਸ਼ਵਾਨ ਹੋਣ ਕਰਕੇ ਆਪਣੇ ਆਧਾਰ ਤੋਂ ਬਦਲ ਰਹੀ ਹੈ। ਉਹ ਜਿਉਂ ਜਿਉਂ ਬਦਲਦੀ ਹੈ ਤਿਉਂ ਇਹ ਜਿਤਨੇ ਵੀ ਫੈਸਲੇ ਅਸੀਂ ਕੀਤੇ ਹੁੰਦੇ ਨੇ ਜੋਤੀਕੀ ਦੇ ਆਧਾਰ ਦੇ ਉੱਪਰ ਇਹ ਸਾਰੇ ਦੇ ਸਾਰੇ ਫੈਸਲੇ ਬਦਲਦੇ ਜਾਂਦੇ ਨੇ। ਇਸੇ ਕਰਕੇ ਅਸੀਂ ਦੇਖਦੇ ਹਾਂ ਜਿਹੜੇ ਇੰਸਟਰੂਮੈਂਟ ਜਾਂ ਤਰੀਕੇ ਪੁਰਾਣੇ ਸਮੇਂ ਦੇ ਵਿੱਚ ਜੋਤਕੀ ਅਪਣਾਉਂਦੀ ਸੀ ਅੱਜ ਦੇ ਸਮੇਂ ਦੇ ਵਿੱਚ ਇੱਕ ਕੰਪਿਊਟਰ ਦੇ ਰੂਪ ਦੇ ਵਿੱਚ ਅਪਣਾਉਣ ਲੱਗ ਗਈ ਹੈ। ਕਿਉਂ? ਕਿਉਂਕਿ ਉਹ ਸਾਰੇ ਦੇ ਸਾਰੇ ਫੈਸਲੇ ਜਿਹੜੇ ਪਹਿਲੇ ਸਨ ਔਰ ਸਾਰੇ ਸਾਰੇ ਸਾਧਨ ਔਰ ਵਸਤੂਆਂ ਬਦਲ ਗਈਆਂ ਨੇ ਔਰ ਅੱਜ ਚੱਲ ਰਹੇ ਸਮੇਂ ਦੇ ਵਿੱਚ ਜੋ ਵਸਤੂਆਂ ਉਪਲਬਧ ਨੇ ਉਹਨਾਂ ਦੇ ਅਨੁਸਾਰ ਫੈਸਲੇ ਜਿਹੜੇ ਕੀਤੇ ਜਾਂਦੇ ਨੇ ਇੱਕ ਸੀਮਾ ਤੱਕ ਜੋ ਹੈ ਉਹ ਨਜ਼ਰ ਆ ਜਾਂਦੇ ਨੇ, ਸਾਨੂੰ ਠੀਕ ਲੱਗਦੇ ਨੇ ਔਰ ਅਸੀਂ ਇਸ ਭਰਮ ਦੇ ਵਿੱਚ ਫਸ ਕਰਕੇ ਕੁਛ ਐਸੀ ਕਿਰਿਆ ਹੋਰ ਕਰ ਬੈਠਦੇ ਹਾਂ ਜਿਹਨਾਂ ਕਿਰਿਆ ਦਾ ਭੁਗਤਾਨ ਕਰਨ ਵਾਸਤੇ ਉਹਨਾਂ ਦਾ ਇਫੈਕਟ ਸਾਨੂੰ ਕਈ ਕਰੋੜ ਜਨਮਾਂ ਦੇ ਵਿੱਚ ਹੋਰ ਲੈ ਕਰਕੇ ਆਉਂਦਾ। ਇਸ ਕਰਕੇ ਸੰਤ ਇੱਕੋ ਹੀ ਗੱਲ ਕਹਿੰਦੇ ਨੇ, ਕਦੇ ਵੀ ਆਪਣੇ ਕਰਮਾਂ ਦੇ ਇਫੈਕਟ ਤੋਂ ਦੂਰ ਨਾ ਦੌੜੋ, ਕਿਉਂਕਿ ਇਹ ਕਰਮਾਂ ਦੀ ਜੋ ਇਫੈਕਟ ਨੇ ਇਹ ਅਗਰ ਅਸੀਂ ਦੂਰ ਦੌੜਾਂਗੇ ਕਿਸੇ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਅਸੀਂ ਮਾਇਆ ਇਕੱਠੀ ਕਰਕੇ ਯਾਨੀ ਕਿ ਲੋਭ ਦੇ ਅਧੀਨ ਹੋ ਕਰਕੇ ਕੁਝ ਜ਼ਬਰਦਸਤੀ ਦੇ ਨਾਲ ਯਾਨੀ ਕਿ ਕੁਝ ਆਪਣੇ ਅੰਦਰ ਜੋ ਗੁਣ ਪ੍ਰਭਾਵ ਮੌਜੂਦ ਹੈ ਉਸ ਨੂੰ ਪ੍ਰਬਲ ਕਰਕੇ ਇਫੈਕਟ ਦੇ ਰੂਪ ਦੇ ਵਿੱਚ ਅਸੀਂ ਜ਼ਿਆਦਾ ਇਕੱਠਾ ਕਰ ਵੀ ਲੈਂਦੇ ਹਾਂ ਅਤੇ ਉਹ ਪਰਮਾਤਮਾ ਦਾ ਜੋ ਦਿੱਤਾ ਹੋਇਆ ਕਾਨੂੰਨ ਹੈ, ਨਿਯਮ ਹੈ ਇਫੈਕਟ ਦਾ, ਉਹ ਦੁਬਾਰਾ ਤੋਂ ਇਫੈਕਟ ਪ੍ਰਗਟ ਹੁੰਦਾ ਹੈ ਬੜੇ ਪ੍ਰਬਲ ਰੂਪ ਦੇ ਵਿੱਚ। ਔਰ ਜਿਹੜੀ ਫਾਲਤੂ ਦੀ ਇਕੱਠੀ ਕੀਤੀ ਗਈ ਵਸਤੂ ਜਾਂ ਮਾਇਆ ਹੈ ਉਹ ਕਿਸੇ ਨਾ ਕਿਸੇ ਜ਼ਰੀਏ ਯਾਨੀ ਕਿ ਧੀਆਂ ਪੁੱਤਰ ਜ਼ਮੀਨ ਜਾਇਦਾਦ ਜਿਹੜੇ ਅਸੀਂ ਕਹਿੰਦੇ ਹਾਂ ਕਿ ਕੋਈ ਸਾਡੀ ਪੇਮੈਂਟ ਮਾਰ ਗਿਆ, ਕੋਈ ਸਾਨੂੰ ਸੌਦੇ ਦੇ ਵਿੱਚ ਨੁਕਸਾਨ ਹੋ ਗਿਆ, ਸਾਧ ਸੰਗਤ ਜੀ ਇਹ ਜਾਣ ਲਓ ਕਿ ਇਸ ਜਗਤ ਦੇ ਵਿੱਚ ਨਾ ਕੋਈ ਕਿਸੇ ਦਾ ਮਾਰ ਸਕਦਾ ਹੈ ਨਾ ਕੋਈ ਕਿਸੇ ਦਾ ਖਾ ਸਕਦਾ ਹੈ। ਹਰ ਸਵਾਸ ਜੋ ਹੈ, ਹਰ ਕੋਰ ਜੋ ਹੈ ਉਹ ਗਿਣਤੀ ਦੇ ਵਿੱਚ ਹੈ, ਇੱਕ ਤੀਸਰੀ ਅੱਖ ਹਰ ਸੂਖਸ਼ਮ ਤੋਂ ਸੂਖਸ਼ਮ ਤਰੰਗ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਇਸ ਕਰਕੇ ਸਾਰੇ ਦੇ ਸਾਰੇ ਫੈਸਲੇ ਜਿਹੜੇ ਅਸੀਂ ਮਨ ਨੇ ਸਾਨੂੰ ਧਾਰਨ ਕਰਵਾ ਰੱਖੇ ਨੇ ਇਹ ਸਾਰੇ ਦੇ ਸਾਰੇ ਝੂਠੇ ਨੇ, ਕੋਈ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ, ਕੋਈ ਕਿਸੇ ਦੇ ਨਾਲ ਨਜਾਇਜ਼ ਨਹੀਂ ਕਰ ਸਕਦਾ। ਜਾਂ ਅਗਰ ਉਸ ਦੇ ਬਾਅਦ ਵੀ ਸਾਡੇ ਨਾਲ ਗੁਰੂ ਘਰ ਦੇ ਵਿੱਚ ਵੀ ਅਗਰ ਇਹੋ ਜਿਹੇ ਨਜਾਇਜ਼ ਫੈਸਲੇ ਨਜ਼ਰ ਆਉਂਦੇ ਨੇ ਤੇ ਸਾਧ ਸੰਗਤ ਜੀ ਸਾਡੇ ਆਪਣੇ ਕੀਤੇ ਗਏ ਉਹ ਕਿਰਿਆ ਨੇ ਜਿਨ੍ਹਾਂ ਦਾ ਇਫੈਕਟ ਸਾਡੇ ਸਾਹਮਣੇ ਆਉਣਾ ਹੀ ਹੈ ਔਰ ਹਰ ਹਾਲ ਦੇ ਵਿੱਚ ਉਹ ਜੀਵਾਤਮਾ ਨੂੰ ਇਹ ਸਾਰੇ ਦੇ ਸਾਰੇ ਇਫੈਕਟ ਇਸ ਦੇਹ ਦੇ ਉੱਪਰ ਭੁਗਤਾਨ ਕਰਨੇ ਪੈਂਦੇ ਨੇ। ਅਗਰ ਹੱਸ ਕਰਕੇ ਭੁਗਤਾਨ ਕਰ ਲਈਏ ਤੇ ਇਸੇ ਨੂੰ ਸੱਚੀ ਸ਼ਰਣ ਸੱਚਾ ਪਾਣਾ ਕਿਹਾ ਗਿਆ ਹੈ। ਅਗਰ ਜੀਵਾਤਮਾ ਉਸ ਵਸਤੂ ਦੀ ਭਾਲ ਕਰ ਚੁੱਕੀ ਹੈ ਯਾਨੀ ਕਿ ਪੂਰਨ ਚੇਤਨ ਵਸਤੂ ਜਿਹੜੀ ਕਿ ਸਤਿਗੁਰ ਦੇ ਰੂਪ ਦੇ ਵਿੱਚ ਪ੍ਰਗਟ ਹੈ ਉਸਦੀ ਸ਼ਰਨ ਦੇ ਵਿੱਚ ਆ ਗਈ ਹੈ ਤੇ ਕਿਸ ਤਰੀਕੇ ਦੇ ਨਾਲ ਜਪ ਕਰਕੇ ਉਸਦੇ ਭਾਣੇ ਦੇ ਅੰਦਰ ਰਹਿ ਕਰਕੇ ਅਸੀਂ ਉਸਦੇ ਹੁਕਮ ਨੂੰ ਪਾਲਣਾ ਕਰਨਾ, ਇਸ ਨੂੰ ਗੁਰੂ ਸਾਹਿਬ ਕਈ ਵਾਰ ਸਪਸ਼ਟ ਕਰ ਚੁੱਕੇ ਨੇ ਕਿ ਜਦੋਂ ਸਤਿਗੁਰੂ ਆਪਣੇ ਹਿਰਦੇ ਦੇ ਸੂਖਸ਼ਮ ਤੋਂ ਸੂਖਸ਼ਮ ਤਰੰਗ ਉਤਪੰਨ ਹੁੰਦੀ ਹੈ ਤਾਂ ਉਹਨਾਂ ਦੇ ਮੁਖਾਰ ਬਿੰਦ 'ਚੋਂ ਕੋਈ ਵੀ ਲਫ਼ਜ਼ ਬਣ ਕਰਕੇ ਸਾਡੇ ਕੰਨ ਦੇ ਅੰਦਰ ਟਕਰਾਉਂਦਾ ਹੈ ਤਾਂ ਉਸਦੇ ਅੰਦਰ ਜੋ ਵੀ ਨਿਰਦੇਸ਼ ਜੋ ਵੀ ਹੁਕਮ ਦਿੱਤਾ ਗਿਆ ਜਦੋਂ ਜੀਵਾਤਮਾ ਉਸ ਸੁਖ ਦੇ ਹੁਕਮ ਜਾਂ ਨਿਰਦੇਸ਼ ਦਾ ਪਾਲਣ ਕਰਦੀ ਹੈ ਇਹ ਸੰਤਾਂ ਦਾ ਬਾਹਰ ਦਾ ਜੋ ਜਪ ਹੈ ਉਹ ਹੈ ਔਰ ਇਸ ਜਪ ਨੂੰ ਕਰਦਿਆਂ ਹੋਇਆਂ ਜਦੋਂ ਇਹ ਬਾਹਰ ਦਾ ਕਰਮ ਪੂਰਾ ਹੋ ਜਾਂਦਾ ਉਸ ਲਈ ਪੂਰਨ ਸਤਿਗੁਰੂ ਅੰਦਰ ਦੀ ਉਪਾਸਨਾ ਵੀ ਦਿੰਦੇ ਨੇ ਔਰ ਅੰਦਰ ਦੀ ਉਪਾਸਨਾ ਕਿਹੜੀ ਹੈ ਜਿਹੜੀ ਕਿ ਅਸੀਂ ਬਿਲਕੁਲ ਹੀ ਅੱਖ ਬੰਦ ਕਰਕੇ ਬੈਠ ਜਾਂਦੇ ਹਾਂ ਉਹ ਅੱਖ ਬੰਦ ਕਰਕੇ ਉਪਾਸਨਾ ਤਾਂ ਹੀ ਜੋ ਹੈ ਸਕਸੈਸ ਹੁੰਦੀ ਹੈ ਜਿਸ ਲਈ ਅਸੀਂ ਬਾਹਰ ਦਾ ਕਰਮ ਜੋ ਹੈ ਪੂਰਾ ਕਰ ਚੁੱਕੀ ਹੈ ਔਰ ਬਾਹਰ ਦੇ ਕਰਮ ਪੂਰੇ ਹੋਣ ਤੋਂ ਬਾਅਦ ताई अंदर जा करके ये जीवात्मा जो है नो द्वारा जो निकल दी है, यानी कि सारे ख्याल समिटते ने और अंदर जा करके वो जोत प्रगट होती है, जिस दे विचों एक धुन आ रही है बड़ी मिठी और प्यारी, जिसनों हक की आवाज़ कही जाती है, परमात्मा की आवाज़ किया जाता है, नाम किया जाता है, शब्द किया जाता है, अखंड कीर्तन किया जाता है, अकथ कथा कहे जाते, यानी कि अनंत अनगिनत लफ्जा के नाल उस नाम या शब्द उस परमात्मा के गुण याद किया जाता है। पर प्राप्त तदों ही होता है जदों बाहर का जप पूरा हो जाए, और जदों इस तरीके नाल बाहर का जप पूरा करके ये जीवात्मा अंदर दे विच पहुँच जाती है, उस वेले अंदर की क्लास सतगुरु आप लेंदे ने। पर सात संगत जी, ये जड़ी बाहर की क्लास है ये पूरे किते बिना अंदर की क्लास नहीं लगती, और बाहर की क्लास कदों पूरी हो सकती है, जब तक साड़ी अख खुली है, यानी कि अगर साड़ी अख बंद हो गई, अगर विचार करो कि अख खुले असी पढ़ाई के बारे विचार नहीं किया, तो अख बंद करके असी उसका विचार किस तरीके नाल कर सकते हैं, किस तरीके दे नाल उस पढ़ाई नू पढ़ सकांगे जड़ी पढ़ाई पढ़नी सी असी अख खोल के, यानी कि अख बंद करके असी वैसे ही अन्ने हो जाते हैं, तो उस पढ़ाई नू किस तरीके नाल पढ़ सकते हैं। तो पहली गल यही है कि जड़ी फैसला जड़ा अभाव लै करके सतगुरु ने इस जगत दे विच ओ नाम बख्शिया है, वह उच्चारण की है, वह वाणी यानी कि जिस वेले सत्संग विच आ करके उच्चारण करते हैं, तो यह कोई लफज नहीं ने, यह सचखंड की आकाशवाणी है। सत्संग जी वह आकाशवाणी है जिसनों देवी देवते तक तरसते हैं, और इस वाणी सुनने वास्ते वह भी आ करके उन्होंने संगत करते हैं, उन्होंने महफिल के रोशन होंगे ने, वह रोशनी देंगे ने। अगर किसी को अंदर की अख हो तो अंदर की अख नाल देख सकता है कि कितनी रोशनी मौजूद होंगी है, जिसलिए पूरन सतगुरु की वाणी सचखंड तो इस जगत के प्रसारित की जाती है। पर असी की आ मन के हुक्म के बैठ करके अधूरे अर्थ कढ करके सिर्फ यही जान लेंदे हैं कि कोई एक विशिष्ट जगह या कोई विशिष्ट ही है जो इस बाणी नू उचार सकता है या कोई कर सकता है, उसी दे विच प्रकाश है, वही नाम है, बाकी और कुछ भी नहीं है। सात संगत जी, जिथे सचखंड का हुक्म है, जिथे सचखंड का हुक्म चल रहा है, सिर्फ वही नाम है, वही शब्द है, उसी दे विच प्रकाश है, और उसी प्रकाश का दीदार करने वास्ते ये सारी सृष्टि जो है अपनी अस्थी मिटाने वास्ते कुर्बान हो जाती है। पर सानू पता नहीं, सानू समझ नहीं, क्यों? क्योंकि असी उस समय के बीच जड़ा एक स्टूडेंट नू मिलिया सी, उस समय के बीच असी सिर्फ बगला झांक रहे हैं, यानी कि जड़ वस्तुआं कठिया कर रहे हैं, ऐसे संबंधा दे नाल लग करके अपनी हस्ती नू, उस पूंजी नू, उस समय नू खवार कर रहे हैं जड़ी स्वासा दी पूंजी सानू मिली सी अपने घर का काम करन वास्ते, और इस तरीके दे नाल असी बिल्कुल ही कंगले हो जाने हैं, और आखिरी टाइम दे विच जो सुरत सिमटती है। सात संगत जी, ये सारे उदाहरण देन दा या दसन दा भाव सिर्फ इतना सी कि इस तरीके की किरिया की गई अंत दे विच सतो गुण नू कदे भी लै करके नहीं आएगी। एक पासे सतगुरु मौजूद ने, दूसरे पासे काल मौजूद है। सात संगत जी, फैसला तो सचो सच होना है, ना किसी ने कोई जबरदस्ती करनी है। क्या संत सतगुरु जो ने मरण के बाद ही उस रूह नू लैके जाण वास्ते आते हैं? क्या मुरदिया का सौदा करन आते हैं? उन्होंने जिंदे जी का सौदा किया, इस जीवात्मा का सौदा किया सचखंड पहुँचाण का। और जड़े स्टूडेंट ने 3 घंटे के समय के अंदर उस पेपर के दिते गए सवालों का जवाब लिख दिता है, तो सतगुरु जिंदे जी लै जाते हैं। अगर जिंदे जी वह काम पूरा ना कर सकिया, उन्हां वास्ते ही सतगुरु अगे हो करके उस जीवात्मा नू लपेट के ले जाते हैं। नहीं तो फैसला जड़ा है वह गुणा के आधार के उपर है, और गुणा का आधार जिस तरीके की किरिया उस जीवात्मा ने पूरे जन्म के विच की है अपनी वह पूंजी खर्च करके, यानी कि अख बंद होने के बाद कोई भी गुण की प्रधानता प्रबल नहीं हो सकती। जो कुछ सारी जिंदगी दे विच अगर उसने भजन बंदगी जप किया है, जप का भाव गुरु साहब स्पष्ट कर चुके हैं कि अपनी हस्ती मिटाई है गुरु के उपदेशों के उपर, तो सात संगत जी बुद्धि दे विच निचोड़ जड़ा है वह सतो गुण की प्रधानता लै करके आएगा। इस तरीके दे नाल जीवात्मा की जो है इस मौत के बाद यानी एक सूट नू छड्डन दे बाद संभाल हो जाती है, और अगो चारों वर्णा श्रेणिया दे विच उसनू जन्म भी दे दिता जाता है, और वरुण देवता जो हवा के रूप दे विच ने और उस जीवात्मा नू लै करके उस जगह जाते हैं जिस जगह उसनू जन्म देना है। हुण ये जन्म किस तरह होंदा है, इस दे विच भी एक भेद है, बड़ा गहरा भेद है सचखंड, तो वह भी अज गुरु साहब उपदेश स्पष्ट कर रहे हैं कि वह भेद की है। जिस तरीके दे नाल हवा इस चीज़ नू लै करके इस आकाश के कुले तत्व नू लै करके अपने भी समेट कर उस जगह जाती है, किस जगह? जिस जगह उस जीव का भोजन मौजूद है जिथे उसनू जन्म देना, यानी कि अगर उसनू देवलोक दे भी जन्म देना है सूक्ष्म चोले दे भी, तो देवत्या का भी सात संगत जी आहार है सूक्ष्म लोगों के विच, कारण लोगों के विच जिस तरीके के चोले मौजूद ने उन्होंने नाल मन और माया लगी है। मन और माया का भाव यह है कि उन्होंने नाल परेशानियां और तकलीफा भी लगिया ने, और जिस तरीके दे नाल उना दे चोले ने सूक्ष्म तत्वा दे आधार उपर चोले ने ते सूक्ष्म तरीके दे ही उना दे आहार ने, यानी कि वो आहार दे रूप दे भी हवा जो है उस जीवात्मा नू लै करके उस जगह जिस जगह उसका आहार मौजूद है उस दे विच घुल जाती है। यानी कि जिस वक्त अगर देर लोक दे विच उसनू जन्म दिला है देर जून दे विच ते देवतियां दा जो आहार है उस आहार दे विच उस जीवात्मा नू प्रविष्ट करा दिता जांदा और जदों वो आहार देवता लैंदे ने उन्हां दे अंदर वो जीवात्मा चली जाती है और उसे तरीके दे नाल मादा दे रूप दे विच अंदर जा करके अगे उसका जन्म दिता जांदा। उसे तरीके दे नाल बाकी जिया श्रेणियां जिहड़ियां इस जड़ चेतन लोक दे विच मौजूद ने और उन्हां दा जो आहार है जिस तरह एक मनुख है मनुख का आहार वनस्पति है। हुण वनस्पति दे विच जिस तरह बाणी दे विच पहले भेद प्रकट किए जा चुके ने कि अन्न दे बगैर कोई भी दाणा नहीं है, हर दाणे दे विच ओ जीवात्मा जो है मौजूद है। यानी कि वह जीवात्मा किस तरीके दे नाल हवा दे जरिए पानी दे विच घुल करके इस जगत दे विच पृथ्वी तत्व दे विच प्रवेश कर दी है, इसी करके पवन नू जो है पिता किया है और धरती जो है वह माँ दे रूप दे विच और गुरु दे रूप दे विच हवा किया गया और इसे तरीके नाल हवा जो है पानी और धरती दाल मिल करके वह जिसले वनस्पति की उत्पत्ति होती है वह जीवात्मा जो है वनस्पति के अंदर प्रवेश कर जाती है और वह वनस्पति जिस एरिया के अंदर मौजूद है यानी कि वह सतो गुण के प्रभाव नू या जिस भी गुण के प्रभाव नू लै करके उस जीवात्मा नू जिस एरिया दे विच उसके कर्मा का संबंध मौजूद है जरा भी जन्म देना है उसी जगह दे विच जो वनस्पति दे रूप आहार दे रूप दे विच मौजूद है उस दे विच उसकी उत्पत्ति हो जाती है। ये दूसरी गल है कि वह सुप्त अवस्था दे विच होंदी है। उस तो बाद जिस जगह उसका जन्म होना होंदा है वह वनस्पति जो है उन्होंने घर दे विच जा करके आहार दे रूप दे विच इस्तेमाल होंदी है और यह जीवात्मा जो है उस वनस्पति दे विच जा करके जिसले आहार दे रूप उन्होंने अंदर दाखिल होंदी है उस तो बाद आदमी जो है उसके वीर के जरिए औरत दे भी दाखिल होती है और उस तो बाद चिल्ली के जरिए इस जगत दे विच उसका पैदाइश होती है और इस पैदाइश तक की जितनी भी क्रिया है उसका भी आधार पवन गुरु है। यानी कि पवन ही आधार है जीवात्मा की उत्पत्ति तो लैके अंत तक, यानी कि जन्म जदों होंदा है यह सारा का सारा अपान वायु करती है, अपान वायु के धक्के दे नाल ही यह जीवात्मा जो है इस जगत दे विच प्रगट होती है। इसे तरीके दे नाल जितनी भी श्रेणियां ने उन्होंने आहार के रूप दे विच यह सारिया जीवात्मा जो है ये पवन जो है उस जगह पहुँचा देंदी है। इसी तरीके इसी करके इसनों गुरु की संज्ञा दी गई है। हुण बहुत सारिया जड़िया जीवात्मा ने वो किरणा के जरिए भी इस जगत दे विच दाखिल कीतिया जांदिया ने। असी सूरज नू कहंदे आ कि उहदे विच प्राणदायी तत्व है, अगर यह सूरज ना होवे कि इस सृष्टि दे विच जो है मतलब अंधकार छा जाए, क्यों? क्योंकि उसके भी जीवनदायी तत्व है। सत्संग जी वो जीवनदायी तत्व केड़ा है? गुरु साहब उस भेद नू भी प्रकट कर रहे हैं कि वो जीवन तत्व दायी तत्व जो है यह जीवात्मा है। जो हवा दे विच जो जीवात्मा मौजूद है ये किरणा दे संयोग दे नाल मिल करके ये सारी की सारिया किरणा साथ ये क्रिया जड़िया ने सत्संग जी ये सारी अलाई क्रिया प्रकृति दिया क्रिया ने। लफ्जा दे नाल असी इन्हां क्रिया नू नहीं जान सकते। ये बड़ी सूक्ष्म तरीके दे नाल जो जीवात्मा पूर्ण तरीके नाल निर्मल और स्वच्छ होकर के अंतर दे रूहानी मंडला दे विच जा करके अपने पूरे जहूर दे विच रोशन होंदी है उस वेले जा करके ये सारी क्रिया उसनू समझ आती है। क्यों? उत्थे कोई भाषा नहीं है, उत्थे जो वस्तु चीज मौजूद है उसनू इस जगत दे विच तुलना दे करके या लफ्जा दे नाल असी बयान नहीं कर सकते, पर फिर भी ये ज्ञान हासिल करन वास्ते जानन वास्ते गुरु साहब लफ्जा के जरिए जितना भी हो सकता है ये ज्ञान साड़ी झोलियां तकसीम कर रहे हैं। तो सूरज या किरणा जो ने इस हवा के विचों ही ये जड़िया जीवात्मा होंदिया ने लै करके ये जीवनदायी तत्व के रूप के इस वनस्पति फल या होर फुल जितने भी चीज़ा वस्तुआ इस जगत में मौजूद ने प्रकृति दिया जड़िया ने उन्होंने भी दाखिल होंदिया ने। इस तरीके दे नाल ये सारी सृष्टि जड़ी है 84 लाख सूटा की घड़ी गई है और इस तरीके दे नाल जन्म और मरण का गेड़ जो है इस जीवात्मा नू दिता जाता है और यह जीवात्मा जिस गुण का अधिकारी होंदी है पवन के जरिए उसी जगह पहुँचा दी जाती है और उसी दे आहार के रूप के उतले सूक्ष्म लोगों के कारण लोगों के या ये जड़ चेतन लोगों के प्लस या माइनस करके जन्म दे दिता जाता है। हुण विचार करके देखो ये कितनी सूक्ष्म क्रिया है और कितने तरीके तकनीकी रूप के इस जगत दे विच व्याप्त है और असी चाह करके भी इसका पूर्व अनुमान नहीं लगा सकते और पूर्व अनुमान जो असी लगाते हैं और जड़े फैसले करते हैं भी इनू इन्हों इस तरीके दे नाल असी इन्हों दे इफेक्ट तो बच सकते हैं वो भी सारी की सारी मनमत है और इस मनमत के जरिए असी कभी भी उस सच नू असी प्राप्त नहीं कर सकते। इस तरीके नाल गुरु अर्जन देव पातशाह दे दरबार दे विच जदों दरबार लगा सी उहदे विच दो तुकां आंदियां ने उहनां दे विच जो है बड़ा अधूरा अर्थ यानी कि एक दूसरे का विलोम अर्थ है ते दोनों अर्थां नू लै करके सिंघां दे विच बड़ा भरम फैल गया ते उहनां ने गुरु साहिबां कोलों उहनां दा स्पष्टीकरण चाहिया कि इहनां दा की भाव है कि दोनों के अर्थ अलग ने तो उस वेले गुरु साहबा ने उन्होंने भ्रम दूर किए और यही भ्रम साढ़े अंदर भी फैले हुए ने यह साडा भी भ्रम दूर होना चाहिए। इस करके गुरु साहब सचखंड तो यह उपदेश दे रहे हैं कि यह भ्रम नूं असी किस तरीके दे नाल विचार के दूर कर सकते हैं। एक पासे असी कहंदे हां कि जिस तरीके की किरत की गई है उस तरीके का इफेक्ट जो है इस जीवात्मा नूं भोगना पैंदा है यानी कि चाह करके भी जीवात्मा जो है उस तो बच नहीं सकती। दूसरे पासे असी यह भी बाणी जो है यह सुनते हैं कि जो कुछ है वह परमात्मा दे हाथ है करे करावे आप सब कुछ उसके हाथ के विच है वो सब कुछ आप करता है तो दोनों ही अर्थ उल्टे हो गए तो फिर असी किस अर्थ नूं अपनाइए क्या वाणी जड़ी है एक दूसरे नूं कटदी है। उस वेले गुरु साहबा ने स्पष्ट किया है जिस तरीके दे नाल एक वैद है वो रोगी नूं देख करके उसके मर्ज नूं देख करके उसका इलाज करता उसकी दवाई सारे वास्ते एक नहीं होती उस तरीके दे नाल संतां दे दरबार दे विच हर तरीके की रोगी है जीवात्मा आंदियां ने यानी कि उन्होंने विषय विकारा दे रोग अलग अलग तरीके दे गुणा दे आधार से अलग अलग प्रगट रोग करके आते हैं। किस तरीके दे नाल कोई कामी है कोई क्रोधी है कोई लोभी है कोई मोह दे विच है कोई हंकारी है तो सारे का इलाज एक नहीं हो सकता उन्होंने अलग अलग शिक्षा देनी पैंदी है। किस तरीके दे नाल अगर कोई इस जगत दे विच संसारी है संसारी का की भाव है कि यानी कि वह अपने पूरे पूरे 24 घंटिया दे विच दिन रात जड़ वस्तुआं कट्ठियां करन च लगा है मोह दे विच फसिया है जड़ चेतन वस्तुआं दे विच ही अपनी हस्ती मिटा रहा है। अगर वह किसी तरीके दे नाल सतो गुण के प्रबल प्रभाव के होण करके संतां दी शरण दे विच आ जाता है तो संतां को ला करके उपदेश मंगता है कि मैनू उपदेश दियो तो सात संगत जी अगर उसनू यह कहा जाए कि संतां दा तो उपदेश है कि हर पल हर कड़ी अपनी अस्थि सतगुरु के वचन उपर मिटानी है तो सात संगत जी वह दोबारा आएगा ही नहीं क्यों क्योंकि उसनू उसले अपने मतलब का फल नहीं मिलना तो उसका की भाव है कि उन्होंने किस तरीके का उपदेश देना। उस वेले सात संगत जी संत जो उपदेश देंगे ने उसनू यह कहते हैं कि भाई तू जैसा करेगा जैसा बीजे सो लूणे यानी कि जो तू बीजेगा वह तेनों लूणा यानी कि खाना पेगा। उसका की भाव है कि जड़ी भी किरिया तू कर रहा है उस किरिया के बेईमानी नू त्याग लोभ नू त्याग यानी कि ईमानदार हो अपने सौदे के अपने काम के जदों ये उपदेश लै करके अगर वह अमल करता है तो उस दे विच की होंदा है कि जड़ी रजोगुण की प्रधानता है ना वह निकलन लग जाती है तो जदों रजोगुण की प्रधानता खत्म होंदी है और वह अगर संतां दे कोल जांदा रहिंदा है बार बार उन्हां दे कोल उपदेश लैंदा है उपदेश संत उन्हूं बार बार यही देणगे कि तू जो कुछ करेगा तैनू खाना पेगा क्यों क्योंकि उसके अंदर सतोगुण का अभाव है। पर अगर वह लड़ लगा रहा उस तो जाने तो नहीं हटिया तो फिर ऐसी घड़ी भी आ जाती है कि उसके अंदर सतोगुण की प्रधानता जो है प्रगट हो जाती है रजो का अभाव हो जाता है फिर उसी वक्त वह जीवात्मा अधिकारी होती है ये उपदेश लैण की कि हुण तू अपनी हस्ती जड़ी है यानी कि होमे का रोग जड़ा उसनू दूर कर। हुण दूसरे पासे एक जीवात्मा आती है